ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਇਤਿਹਾਸ, ਸਤਿਗੁਰਾਂ ਦੀ ਜਨਮ ਸਾਖੀ, ਸਾਨੂੰ ਸਾਰਿਆਂ ਨੂੰ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਭਾਗਾਂ ਤੋਂ ਬਿਨਾਂ ਸਤਿਗੁਰਾਂ ਦੀ ਕਥਾ ਨਾ ਕਰ ਹੁੰਦੀ ਹੈ ਨਾ ਸੁਣ ਹੁੰਦੀ ਹੈ। ਕੋਈ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਦੋਂ ਜਾਗਦੇ ਨੇ ਤਾਂ ਉਹਦਾ ਫਲ ਇਸ ਰੂਪ 'ਚ ਸਾਨੂੰ ਪ੍ਰਾਪਤ ਹੁੰਦਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੌਡੇ ਦਾ ਉਧਾਰ ਕੀਤਾ ਜਬਲਪੁਰ ਵਿੱਚ। ਅੱਜ ਵੀ ਉੱਥੇ ਪਾਵਨ ਸਥਾਨ ਹੈ ਸਤਿਗੁਰਾਂ ਦਾ, ਜਿੱਥੇ ਕੌਡੇ ਰਾਖਸ਼ ਦਾ ਸਤਿਗੁਰਾਂ ਨੇ ਨਿਸਤਾਰਾ ਕੀਤਾ। ਕੌਡੇ ਰਾਖਸ਼ ਦਾ ਉਧਾਰ ਕਰਕੇ ਸਤਿਗੁਰੂ ਜੀ ਚੱਲੇ ਨੇ, ਅਨੇਕਾਂ ਥਾਵਾਂ, ਅਨੇਕਾਂ ਨਗਰਾਂ, ਅਨੇਕਾਂ ਸ਼ਹਿਰਾਂ ਨੂੰ ਪਵਿੱਤਰ ਕਰਦੇ ਆ ਰਹੇ ਨੇ। ਗਿਣਤੀ ਮਿਣਤੀ ਨਹੀਂ ਹੈ ਕਿ ਕਿਤਨੇ ਕੁ ਜੀਵਾਂ ਨੂੰ ਤਾਰਦੇ ਆ ਰਹੇ ਨੇ, ਨਾ ਹੀ ਉਹ ਗਿਣੇ ਮਿਣੇ ਜਾ ਸਕਦੇ ਨੇ ਜਿੰਨਿਆਂ ਕੁ ਨੂੰ ਸਤਿਗੁਰੂ ਜੀ ਨੇ ਪਾਰ ਉਤਾਰਿਆ ਹੈ। ਚੱਲਦਿਆਂ ਚੱਲਦਿਆਂ ਮੇਰੇ ਸਤਿਗੁਰੂ ਜੀ ਜਿਵੇਂ ਪੂਰਬ ਦਿਸ਼ਾ ਵਿੱਚ ਸ੍ਰੀ ਪਟਨਾ ਸਾਹਿਬ ਆ ਕੇ ਚਰਨ ਪਾ ਰਹੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਲਿਖ ਰਹੇ ਨੇ, ਉਚਾਰਨ ਭਾਈ ਸਾਹਿਬ ਭਾਈ ਬਾਲਾ ਜੀ ਕਰ ਰਹੇ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ, ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਪਾਰੋ ਜੀ, ਭਾਈ ਜੀਵਾ ਜੀ, ਬੜੀਆਂ ਬੜੀਆਂ ਨਾਮ ਰੰਗੀਆਂ ਰੂਹਾਂ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ 'ਚ ਬੈਠੀਆਂ ਕਥਾ ਸੁਣ ਰਹੀਆਂ ਨੇ, ਔਰ ਬ੍ਰਹਮ ਗਿਆਨੀ ਭਾਈ ਬਾਲਾ ਜੀ ਕਥਾ ਸਰਵਣ ਕਰਾ ਰਹੇ ਨੇ। ਆਓ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਸੁਰਤ ਬਿਰਤ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਆਖੀਏ ਜੀ, ਸਤਨਾਮ ਸ਼੍ਰੀ
ਵਾਹੀ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹੀ ਗੁਰੂ ਸਾਹਿਬ ਜੀ। ਚੌਪਈ ਰਾਖਸ਼ ਕੋ ਇਵ ਕੀ ਨੇ ਉਧਾਰਾ।
ਇਸ ਤਰ੍ਹਾਂ ਗਰੀਬਨ ਬਾਜ ਸਤਿਗੁਰੂ ਜੀ ਨੇ ਕੌਡੇ ਰਾਖਸ਼ ਦਾ ਉਧਾਰ ਕੀਤਾ ਹੈ।
ਆਗੇ ਗਵਨੇ ਮੁਕਤੀ ਉਧਾਰਾ।
ਮੁਕਤੀ ਦੇਣ ਵਿੱਚ ਉਦਾਰਤਾ ਰੱਖਣ ਵਾਲੇ ਸਤਿਗੁਰੂ ਜੀ ਕੌਡੇ ਰਾਖਸ਼ ਦਾ ਉਧਾਰ ਕਰਕੇ ਜਬਲਪੁਰ ਤੋਂ ਅੱਗੇ ਵਧੇ ਹਨ।
ਜੈ ਕਾਨਨ ਦਾਰੁਨ ਹੈ ਸਗਰਾ।
ਬੜਾ ਭਿਆਨਕ ਬੀਆਬਾਨ ਉਜਾੜ ਜੰਗਲ ਹੈ ਦੂਰ ਤੱਕ।
ਨਿਕਟ ਨ ਜਾਕੀ ਕੈਂਠਾ ਨਗਰਾ।
ਨੇੜੇ ਤੇੜੇ ਕੋਈ ਨਗਰ ਨਜ਼ਰ ਨਹੀਂ ਆਉਂਦਾ, ਦੂਰ ਤੱਕ ਸਤਿਗੁਰੂ ਜੀ ਬਨਾਂ ਵਿੱਚ ਜੰਗਲਾਂ ਵਿੱਚ ਲੰਘ ਕੇ ਜਾ ਰਹੇ ਨੇ। ਨੇੜੇ ਤੇੜੇ ਕੋਈ ਨਗਰ ਕੋਈ ਸ਼ਹਿਰ ਪਿੰਡ ਨਜ਼ਰ ਨਹੀਂ ਆਉਂਦਾ।
ਮੰਦ ਮੰਦ ਤੇ ਕੀਨ ਪਿਆਨਾ।
ਸਹਿਜ ਸਹਿਜ ਅਨੇਕਾਂ ਜੀਵਾਂ ਨੂੰ ਤਾਰਦਿਆਂ ਸਤਿਗੁਰੂ ਜੀ ਜਾ ਰਹੇ ਹਨ।
ਤੈ ਛਿਨ ਕੈਨ ਲਗਾ ਮਰਦਾਨਾ।
ਜਦੋਂ ਬਾਬਾ ਬੀਆਬਾਨ ਉਜਾੜ ਵਿੱਚ ਚਲਦੇ ਚਲਦੇ ਦੂਰ ਤੱਕ ਆ ਗਏ, ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਦੇ ਕਹਿਣ ਲੱਗੇ,
ਹੇ ਪ੍ਰਭ ਮੋਕੋ ਛੁਦਾ ਸੰਤਾਇਓ।
ਕਹਿਣ ਲੱਗੇ, ਹੇ ਗਰੀਬ ਨਵਾਜ, ਹੇ ਪ੍ਰਭੂ ਜੀ, ਮੈਨੂੰ ਭੁੱਖ ਨੇ ਸਤਾਇਆ ਹੋਇਆ, ਕਈ ਦਿਨ ਹੋ ਗਏ ਨੇ ਆਪ ਜੀ ਦੇ ਨਾਲ ਪੈਦਲ ਤੁਰਿਆਂ, ਨੇੜੇ ਤੇੜੇ ਕੋਈ ਨਗਰ ਨਜ਼ਰ ਨਹੀਂ ਆਉਂਦਾ, ਮਹਾਰਾਜ ਜੀ ਮੈਨੂੰ ਬਹੁਤ ਡਾਢੀ ਭੁੱਖ ਲੱਗੀ ਹੋਈ ਹੈ।
ਬੀਤੇ ਕਿਤਕ ਦਿਨ ਅਸਨ ਨਾ ਖਾਇਓ।
ਕਈ ਦਿਨ ਬੀਤ ਗਏ ਨੇ ਸਤਿਗੁਰੂ ਜੀ ਭੋਜਨ ਨਹੀਂ ਛਕਿਆ, ਪ੍ਰਸ਼ਾਦਾ ਛਕਣ ਨੂੰ ਪ੍ਰਾਪਤ ਨਹੀਂ ਹੋਇਆ।
ਚੱਲ ਨਾ ਸਕੋ ਇੱਕ ਪੈਰ ਅਗਾਰੀ।
ਮਹਾਰਾਜ ਦਮ ਨਿਕਲ ਰਹੇ ਨੇ, ਸਾਹ ਨਿਕਲ ਰਹੇ ਨੇ ਭੁੱਖ ਨਾਲ, ਸਰੀਰ 'ਚ ਜਾਨ ਨਹੀਂ ਰਹੀ, ਮੇਰੇ ਕੋਲੋਂ ਟੁਰ ਨਹੀਂ ਹੁੰਦਾ, ਹੁਣ ਚੱਲਿਆ ਨਹੀਂ ਜਾਂਦਾ, ਭੁੱਖੇ ਨਹੀਂ ਡਾਢੀ ਲੱਗੀ ਹੋਈ ਹੈ।
ਨਿਕਟ ਨਪੁਰ ਪਹੁੰਚੋ ਦਿਸ਼ ਬਨ ਪਾਰੀ।
ਮਹਾਰਾਜ ਜੀ ਜੰਗਲ ਹੀ ਜੰਗਲ 'ਚ ਲਈ ਜਾਂਦੇ ਹੋ, ਨੇੜੇ ਤੇੜੇ ਕੋਈ ਨਗਰ ਵੀ ਨਹੀਂ ਦਿਸਦਾ, ਜਾਂ ਹੋਵੇ ਕੋਈ ਨਗਰ ਦਿਸਦਾ ਹੋਵੇ ਤਾਂ ਮੈਨੂੰ ਹੌਸਲਾ ਹੋ ਜਾਏ। ਮਹਾਰਾਜ ਬਾਨੀ ਬਾਨ ਹੈ, ਜੰਗਲ ਹੀ ਜੰਗਲ ਹੈ ਦੂਰ ਦੁਰਾਡੇ ਤਾਈ।
ਸੁਨ ਬੋਲੇ ਬੇਦੀ ਕੁਲ ਦੀਪਾ।
ਬੇਦੀਆਂ ਦੀ ਕੁਲ ਦੇ ਦੀਪ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਤੀਰ ਤਰੋ ਹੈ ਨਗਰ ਸਮੀਪਾ।
ਮਹਾਰਾਜ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਹੌਸਲਾ ਕਰੋ ਮਰਦਾਨਾ ਜੀ, ਧੀਰਜ ਰੱਖੋ, ਹੁਣ ਨਗਰ ਬਹੁਤੀ ਦੂਰ ਨਹੀਂ ਹੈ, ਨੇੜੇ ਹੀ ਆ ਨਗਰ ਆ ਰਿਹਾ।
ਇਮ ਵਿਲਵਾਂਦੇ ਕਰਤ ਪਿਆਨਾ।
ਇਹਦਾ ਵਿਲਾਵਦੇ ਦਾ ਮਤਲਬ ਹੁੰਦਾ ਵੀ ਬੁਲਾਵਾ ਜਾ ਨਹੀਂ ਜਿਵੇਂ ਕਰੀਦਾ, ਤੇ ਹੌਸਲਾ ਜਾ ਦੇ ਕੇ ਸਤਿਗੁਰੂ ਜੀ ਸਹਿਜੇ ਸਹਿਜੇ ਟੁਰੇ ਜਾਂਦੇ, ਨਾਲ ਭਾਈ ਮਰਦਾਨਾ ਜੀ ਨੂੰ ਲੈ ਕੇ ਜਾ ਰਹੇ ਨੇ।
ਗਈ ਉਲੰਘ ਸਰਬੋਦਿਆਨਾ,
ਜਿੰਨਾ ਉਹ ਜੰਗਲ ਸੀ ਸਾਰਾ ਜੰਗਲ ਲੰਘ ਗਏ। ਮਹਾਰਾਜ ਜੀ ਹੌਂਸਲਾ ਦੇਈ ਜਾਂਦੇ, ਕੋਈ ਨਹੀਂ ਮਰਦਾਨਿਆ, ਬਸ ਥੋੜ੍ਹਾ ਜਿਹਾ ਪੈਂਡਾ ਹੋਰ ਹੈ, ਅੱਗੇ ਨਗਰ ਆ ਰਿਹਾ। ਭਾਈ ਮਰਦਾਨਾ ਜੀ ਹੌਂਸਲਾ ਕਰਕੇ ਚੱਲ ਪੈਂਦੇ, ਥੋੜ੍ਹਾ ਜਿਹਾ ਟੁਰਦੇ, ਮਹਾਰਾਜ ਆਇਆ ਨਹੀਂ ਨਗਰ। ਮਹਾਰਾਜ ਜੀ ਫਿਰ ਹੌਂਸਲਾ ਦੇ ਦਿੰਦੇ, ਬਸ ਆ ਗਿਆ ਨੇੜੇ ਹੀ ਆ ਨਗਰ, ਮਰਦਾਨਿਆ ਹੌਂਸਲਾ ਕਰ। ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੌਂਸਲਾ ਦੇ ਕੇ ਸਾਰਾ ਜੰਗਲ ਤੈਅ ਕਰਕੇ ਚੱਲ ਕੇ ਆ ਗਏ।
ਤੀਨ ਕੋਸ ਤੇ ਨਗਰ ਸੁਹਾਵਾ,
ਜਿੱਥੇ ਆਏ ਨੇ ਉੱਥੋਂ ਤਕਰੀਬਨ 3 ਕੋਹ ਦੀ ਵਾਟ ਦੇ ਉੱਤੇ ਨਗਰ ਸ਼ੋਭਨੀਕ ਹੈ।
ਮਰਦਾਨੀ ਕੋ ਪ੍ਰਭੂ ਦਿਖਾਵਾ,
ਸਤਿਗੁਰੂ ਜੀ ਨੇ ਦੂਰੋਂ ਵਿਖਾ ਦਿੱਤਾ ਮਰਦਾਨੇ ਨੂੰ। 3 ਕੋਹ ਦੀ ਵਾਟ ਤੇ ਦੂਰੋਂ ਨਗਰ ਦਿਸਦਾ ਸੀ, ਤੇ ਉੱਚੀਆਂ ਉੱਚੀਆਂ ਅਟਾਰੀਆਂ ਦਿਸਦੀਆਂ ਸੀ ਨਗਰ ਦੀਆਂ, ਉਹ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਵਿਖਾ ਦਿੱਤੀਆਂ।
ਸੁੰਦਰਪੁਰ ਦੇਖੋ ਥਲ ਉੱਚੇ,
ਮਹਾਰਾਜ ਜੀ ਕਹਿੰਦੇ ਓ ਵੇਖ ਮਰਦਾਨਿਆ, ਪਿੰਡ ਦਿਸਿਆ ਨਾ, ਸ਼ਹਿਰ ਉੱਚੇ ਥਾਂ ਦੇ ਉੱਤੇ ਵਸਦਾ, ਕਿੱਡੇ ਕਿੱਡੇ ਸੋਹਣੇ ਮਕਾਨ ਬਣੇ ਨਜ਼ਰ ਆਉਂਦੇ ਹਨ।
ਖਾਓ ਅਸਨ ਤੈ ਚਲੋ ਪਹੁੰਚੇ,
ਬਸ ਆਪਾਂ ਉਸ ਪਿੰਡ ਚ ਜਾਣਾ ਚੱਲ ਕੇ ਸ਼ਹਿਰ ਵਿੱਚ, ਉੱਥੇ ਚੱਲ ਕੇ ਮਨ ਭਾਉਂਦਾ ਭੋਜਨ ਛਕ ਲਵੀ, ਉੱਥੇ ਜਾ ਕੇ ਤੈਨੂੰ ਪ੍ਰਸ਼ਾਦਾ ਪਾਣੀ ਮਿਲ ਜਾਏਗਾ।
ਸੁਣ ਬੋਲਿਓ ਹੇ ਪ੍ਰਭ ਗੁਣ ਖਾਨੀ,
ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ ਹੇ ਗੁਣਾਂ ਦੀ ਖਾਨ ਗਰੀਬ ਨਵਾਜ ਸਤਿਗੁਰੂ ਜੀ ਸੁਣੋ।
ਮਮ ਸਰੀਰ ਪਾ ਬਲ ਤੇ ਹਾਨੀ,
ਮਹਾਰਾਜ ਮੇਰਾ ਸਰੀਰ ਬਲ ਤੋਂ ਬਿਨਾਂ ਹੋ ਚੁੱਕਾ ਹੈ, ਭੁੱਖੇ ਨਹੀਂ ਹੈ ਵੀ ਸਰੀਰ ਚ ਤਾਣ ਨਹੀਂ ਰਿਹਾ, ਬਲ ਨਹੀਂ ਰਿਹਾ।
ਮ੍ਰਿਤਯੂ ਹੋਏ ਪਰਿਉ ਰਹਿ ਕੈ ਥਾਨਾ,
ਮੈਨੂੰ ਤਾਂ ਜਾਪਦਾ ਇਸੇ ਤਰ੍ਹਾਂ ਮੈਂ ਕਿਤੇ ਨਾ ਕਿਤੇ ਭੁੱਖ ਦੇ ਨਾਲ ਮਰ ਜਾਣਾ ਕਿਤੇ, ਤੇ ਮਰ ਕੇ ਕਿਤੇ ਡਿੱਗ ਪਵਾਂਗਾ ਮਹਾਰਾਜ ਜੀ ਭੁੱਖ ਦੇ ਨਾਲ, ਜਿੰਨੀ ਭੁੱਖ ਸਤਾ ਰਹੀ ਹੈ।
ਸਭ ਬਿਦ ਮੈਂ ਨਿਰਣੇ ਕਰ ਜਾਣਾ,
ਮੈਂ ਤੁਹਾਡੇ ਨਾਲ ਰਹਿ ਕੇ ਇਸ ਗੱਲ ਦਾ ਨਿਰਣਾ ਜ਼ਰੂਰ ਕਰ ਲਿਆ ਵੀ ਜਦੋਂ ਵੀ ਕਿਤੇ ਮਰਿਆ ਤੇ ਭੁੱਖ ਨਾਲ ਹੀ ਮਰਾਂਗਾ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਤੁਹਾਡੇ ਨਾਲ ਰਹਿ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਜ਼ਰੂਰ ਹੋ ਗਿਆ, ਅਤੇ ਮੈਂ ਨਿਰਣਾ ਵੀ ਕਰ ਲਿਆ ਵੀ ਜਿਸ ਦਿਨ ਮਰਿਆ ਤਾਂ ਭੁੱਖ ਨਾਲ ਹੀ ਮਰਾਂਗਾ, ਕਿਸੇ ਜੰਗਲ 'ਚ ਹੀ ਪਿਆ ਰਹਿ ਜਾਵਾਂਗਾ। ਤੁਸੀਂ ਵੀ ਕਹਿਣਾ ਚੰਗਾ ਹੋਇਆ ਮਰਿਆ ਅਤੇ ਖਹਿੜਾ ਛਡਾ ਕੇ ਮੇਰੇ ਕੋਲੋਂ ਅੱਗੇ ਲੰਘ ਜਾਓਗੇ। ਮਹਾਰਾਜ ਜੀ ਇਹੋ ਜਿਹੀ ਡਾਢੀ ਭੁੱਖ ਲੱਗੀ ਹੋਈ ਹੈ,
ਕੀਨ ਖੁਦਾਏ ਅਬੇ ਮ੍ਰਿਤ ਮੋਰੀ,
ਅਤੇ ਜਿਹੜੀ ਭੁੱਖ ਹੁਣ ਮੈਨੂੰ ਲੱਗੀ ਹੈ ਨਾ, ਉਹ ਮੈਨੂੰ ਇਉਂ ਜਾਪਦਾ ਵੀ ਖੁਦਾ ਨੇ ਮੇਰੀ ਮੌਤ ਲਿਖ ਦਿੱਤੀ ਹੈ 3 ਕੋਹ ਪਹਿਲਾਂ ਹੀ ਪਿੰਡ ਤੋਂ। ਤੁਸੀਂ ਕਹਿੰਦੇ ਹੋ 3 ਕੋਹ ਦੀ ਵਾਟ 'ਤੇ ਨਗਰ ਹੈ, ਮੈਨੂੰ ਤਾਂ ਇੱਦਾਂ ਜਾਪਦਾ ਵੀ ਖੁਦਾ ਨੇ ਜਿਹੜੀ ਜਗ੍ਹਾ ਮੇਰੀ ਮੌਤ ਦੀ ਨਿਸ਼ਚਿਤ ਕੀਤੀ ਹੈ ਨਾ, ਉਹ ਇਹੀ ਹੈ ਜਾਪਦਾ, ਹੁਣ ਇੱਥੇ ਹੀ ਮੇਰੀ ਮੌਤ ਹੋਣੀ ਹੈ।
ਜਗ ਜੀਵਨ 'ਤੇ ਟੂਟੀ ਡੋਰੀ,
ਮਹਾਰਾਜ ਮੇਰੀ ਜੀਵਨ ਦੀ ਆਸ ਟੁੱਟ ਗਈ ਹੈ, ਮੈਨੂੰ ਨਹੀਂ ਜਾਪਦਾ ਵੀ ਮੈਂ ਕੁਝ ਸਵਾਸ ਹੋਰ ਲਵਾਂਗਾ, ਹੁਣ ਮੇਰੀ ਜੀਵਨ ਦੀ ਆਸ ਮਹਾਰਾਜ ਜੀ ਹੁਣ ਜਾਂਦੀ ਰਹੀ ਹੈ।
ਆਇਓ ਨਗਰ ਤਾਂ ਕਿਆ ਹੋਏ,
ਮਹਾਰਾਜ ਨਗਰ ਆ ਵੀ ਗਿਆ ਮਰਨ ਤੋਂ ਬਾਅਦ ਫਿਰ ਮੇਰੇ ਕਿਹੜੇ ਕੰਮ ਦਾ, ਜੇ ਮੈਂ ਮਾਰੀ ਗਿਆ ਇੱਥੇ ਮਹਾਰਾਜ, ਨਗਰ ਫਿਰ ਆ ਵੀ ਗਿਆ ਤੇ ਮੇਰੀ ਮੌਤ ਤੋਂ ਬਾਅਦ ਫਿਰ ਇਹ ਨਗਰ ਕਿਹੜੇ ਕੰਮ ਦਾ। ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਵੀ ਈਦ ਦੇ ਪਿੱਛੋਂ ਮਹਾਰਾਜ ਦੂੰਬਾ ਕਿਹੜੇ ਕੰਮ ਦਾ, ਮਹਾਰਾਜ ਜੇ ਨਗਰ ਆ ਵੀ ਗਿਆ ਤੇ ਫਿਰ ਮੇਰੇ ਕਿਹੜੇ ਕੰਮ ਦਾ ਹੋਣਾ ਜੇ ਮੇਰੇ ਪ੍ਰਾਣ ਹੀ ਨਿਕਲ ਗਏ।
ਚੀਰ ਗੰਟ ਹਮ ਦਾਮ ਨ ਕੋਏ,
ਦੂਜਾ ਮਹਾਰਾਜ ਜੀ ਨਗਰ ਆ ਗਿਆ ਉੱਥੇ ਕਿਹੜਾ ਕੋਈ ਮੇਰਾ ਸੰਬੰਧੀ ਬੈਠਾ ਜਿਹਨੇ ਮੈਨੂੰ ਜਾਂਦੇ ਨੂੰ ਪ੍ਰਸ਼ਾਦਾ ਛਕਾ ਦੇਣਾ, ਮਹਾਰਾਜ ਕਿਹੜਾ ਕੋਈ ਰਿਸ਼ਤੇਦਾਰ ਹੋਣਾ ਇੱਥੇ, ਪ੍ਰਸ਼ਾਦਾ ਤਾਂ ਮਿਲੇਗਾ ਜੇ ਜੇਬ 'ਚ ਖੀਸੇ 'ਚ ਕੁਝ ਪੈਸੇ ਹੁੰਦੇ, ਉਹ ਵੀ ਕੋਈ ਨਹੀਂ ਕੋਲ, ਮਹਾਰਾਜ ਧੇਲਾ ਤਾਂ ਹੈ ਨਹੀਂ ਕੋਲ, ਇਹ ਜਿਹੜਾ ਨਗਰ ਆ ਗਿਆ ਇੱਥੇ ਫਿਰ ਪੈਸਿਆਂ ਬਿਨਾਂ ਪ੍ਰਸ਼ਾਦਾ ਕਿਵੇਂ ਮਿਲੇਗਾ। ਇਹ ਵੀ ਸਤਿਗੁਰੂ ਜੀ ਦੀ ਆਪਣੀ ਪ੍ਰੇਰਨਾ ਹੈ, ਭਾਈ ਮਰਦਾਨੇ ਨੂੰ ਮਹਾਰਾਜ ਜੀ ਨੇ ਪ੍ਰੇਰਿਆ ਵੀ ਆਪ ਹੀ ਕਹੇ ਵੀ ਪੈਸੇ ਦੀ ਗੱਲ ਕਰੇ, ਕਿਉਂਕਿ ਗੁਰਦੇਵ ਨੇ ਆਪਣੀ ਕਲਾ ਵਰਤਾਣੀ ਸੀ। ਕਹਿਣ ਲੱਗੇ ਮਹਾਰਾਜ ਜੀ ਇਸ ਨਗਰ ਵਿੱਚ ਜੇ ਟੁਰ ਵੀ ਗਏ ਤੇ ਪੈਸੇ ਬਿਨਾਂ ਮਹਾਰਾਜ ਜੀ ਭੋਜਨ ਕਿਵੇਂ ਪ੍ਰਾਪਤ ਹੋਵੇਗਾ?
ਬਿਨਾਂ ਲੀਏ ਕੋ ਦੇਵੇ ਨਾਈ।
ਜਦੋਂ ਤੱਕ ਕਿਸੇ ਨੂੰ ਪੈਸੇ ਨਾ ਦਿਆਂਗੇ ਤੇ ਭੋਜਨ ਕਿਵੇਂ ਪ੍ਰਾਪਤ ਹੋਵੇਗਾ?
ਕੈਸੇ ਖਾਓ ਅਸਨਪੁਰ ਮਾਈ।
ਜੇ ਨਗਰ ਆ ਵੀ ਗਿਆ ਤੇ ਮਹਾਰਾਜ ਇੱਥੇ ਭੋਜਨ ਕਿਵੇਂ ਖਾਵਾਂਗਾ, ਮੈਂ ਕਿਵੇਂ ਛਕਾਂਗਾ?
ਸ਼੍ਰੀ ਗੁਰ ਸੁਨੇ ਵਾਕ ਅਸ ਜਬਈ।
ਜਦੋਂ ਭਾਈ ਮਰਦਾਨੇ ਨੇ ਏਦਾਂ ਖਿਜਿਆ ਹੋਇਆ ਸੀ, ਭਾਈ ਮਰਦਾਨਾ, ਇਹ ਵਾਕ ਸਤਿਗੁਰੂ ਜੀ ਨੇ ਸੁਣੇ।
ਪੱਗ ਸੋ ਰੇਤ ਫਰੋਰੀ ਤਬਈ।
ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਅੰਗੂਠੇ ਨਾਲ ਨਾ ਏਦਾਂ ਜ਼ਮੀਨ ਖੋਤਰੀ, ਰੇਤਲੀ ਜੀ ਜਗ੍ਹਾ ਸੀ। ਗੁਰਦੇਵ ਨੇ ਆਪਣੇ ਚਰਨਾਂ ਦੇ ਸੋਹਣੇ ਜੇ ਅੰਗੂਠੇ ਨਾਲ, ਆਹ ਐਸਾ ਸੁੰਦਰ ਅੰਗੂਠਾ ਹੈ ਜਿਸ ਸਿੱਖ ਦੇ ਮਸਤਕ ਨੂੰ ਲੱਗ ਜਾਂਦਾ ਹੈ ਉਹਦੇ ਕਪਾਟ ਖੁੱਲ੍ਹ ਜਾਂਦੇ ਹਨ। ਮਹਾਰਾਜ ਜੀ ਨੇ ਆਪਣੇ ਐਸੇ ਸੋਹਣੇ ਅੰਗੂਠੇ ਨਾਲ ਉਹ ਜ਼ਮੀਨ ਨੂੰ ਮਹਾਰਾਜ ਜੀ ਨੇ ਖੋਤਰਿਆ, ਰੇਤਲੀ ਜ਼ਮੀਨ ਹੈ।
ਨਿਕਸਾ ਤੈਂ ਤੇ ਅਦਭੁਤ ਲਾਲ।
ਜਦੋਂ ਅੰਗੂਠੇ ਨਾਲ ਖੋਤਰਿਆ ਤੇ ਥੱਲਿਓਂ ਬੜਾ ਇੱਕ ਅਦਭੁਤ ਲਾਲ ਨਿਕਲਿਆ, ਬੜਾ ਕੀਮਤੀ, ਵਿੱਚੋਂ ਜ਼ਮੀਨ ਚੋਂ ਬੜਾ ਕੀਮਤੀ ਲਾਲ ਨਿਕਲਿਆ।
ਜਾਂ ਕੀ ਸੋਭਾ ਦੀਪਤ ਵਿਸਾਲ।
ਲਾਲ ਇੰਨਾ ਸੋਹਣਾ ਸੀ ਵੀ ਉਹਦੀ ਕ੍ਰਾਂਤੀ ਬੜੀ, ਉਹਦਾ ਪ੍ਰਕਾਸ਼ ਬੜਾ ਬੜਾ ਅਦਭੁਤ ਹੈ।
ਬੰਧਨ ਗੰਟ ਚਉ ਮਰਦਾਨਾ।
ਮਹਾਰਾਜ ਜੀ ਕਹਿੰਦੇ ਮਰਦਾਨਿਆ, ਜੇ ਤੂੰ ਕੋਈ ਲਾਲ ਆਪਣੀ ਗੰਢ ਚ ਬੰਨਣਾ ਚਾਹੁੰਦਾ,
ਲੈ ਬੰਦੋ ਨਿਜ ਚੀਰ ਸੰਗਾਨਾ,
ਆਹ ਲਾਲ ਲੈ ਲੈ ਤੇ ਆਪਣੀ ਗੰਢ ਦੇ ਨਾਲ ਪੱਲੇ ਦੇ ਨਾਲ ਬੰਨ ਲੈ।
ਧਰੋ ਧੀਰ ਉਰ ਕਰੋ ਪਿਆਨਾ,
ਤੇ ਧੀਰਜ ਧਰ ਕੇ ਸਾਡੇ ਨਾਲ ਚੱਲ ਗਏ।
ਥੋਰ ਪੰਥ ਟਿਗ ਹੈ ਪੁਰ ਥਾਨਾ,
ਆ ਥੋੜਾ ਜਿਹਾ ਪਿੰਡ ਆ, ਨੇੜੇ ਹੀ ਆ ਨਗਰ, ਹੁਣ ਕੋਈ ਬਹੁਤਾ ਦੂਰ ਨਹੀਂ।
ਦੋਹਰਾ ਏ ਪਾਹਨ ਕਿਆ ਕਾਜ ਹੈ, ਕਛੂ ਨ ਦੇਵੈ ਕੋਈ।
ਮਹਾਰਾਜ ਜੀ ਕਹਿੰਦੇ ਮਰਦਾਨਿਆ, ਆ ਲਾਲ ਬੰਨ ਲੈ ਪੱਲੇ ਜੇ ਬੰਨਣਾ। ਮਰਦਾਨਾ ਜੀ ਸੁਣ ਕੇ ਕਹਿੰਦੇ ਮਹਾਰਾਜ ਜੀ, ਇਹ ਤਾਂ ਪੱਥਰ ਹੈ, ਇਹ ਮੇਰੇ ਕਿਹੜੇ ਕੰਮ ਦਾ, ਇਹ ਕਿਸੇ ਨੇ ਨਹੀਂ ਲੈਣਾ। ਮਹਾਰਾਜ ਜੇ ਕਿਸੇ ਨੂੰ ਦਿਆਂਗਾ ਤਾਂ ਇਹਦੇ ਬਦਲੇ ਰੋਟੀਆਂ ਥੋੜ੍ਹੀ ਮਿਲਣਗੀਆਂ, ਇਹ ਤਾਂ ਪੱਥਰ ਹੈ ਮਹਾਰਾਜ, ਚਮਕਣ ਵਾਲਾ ਪੱਥਰ ਹੀ ਹੈ ਨਾ, ਇਹ ਪੱਥਰ ਮਹਾਰਾਜ ਜੀ ਮੇਰੇ ਕਿਸ ਕੰਮ ਆਉਣਾ ਹੈ?
ਹੋਏ ਦਾਮ ਨਿਜ ਪਾਸ ਜੇ ਚਾਹ ਸੋਲੇਵੇਂ ਸੋਏ।
ਮਹਾਰਾਜ ਜੇ ਪੈਸੇ ਹੁੰਦੇ ਕੋਲ, ਰੁਪਈਏ ਹੁੰਦੇ ਤੇ ਜੋ ਚਾਹੁੰਦਾ ਲੈ ਲੈਂਦਾ, ਇਹ ਪੱਥਰ ਦਾ ਕੀ ਮਿਲਣਾ ਮੈਨੂੰ? ਜੇ ਰੁਪਈਏ ਹੁੰਦੇ ਤੇ ਰੁਪਈਏ ਮੈਂ ਆਪਣੇ ਪੱਲੇ ਬੰਨਦਾ, ਉਹਦਾ ਜੋ ਮਰਜ਼ੀ ਲੈ ਲੈਂਦਾ।
ਚੋਪਈ ਜਾਂ ਕੇ ਬਾਂਦੇ ਭੁੱਖ ਨ ਜਾਵੇ।
ਮਹਾਰਾਜ ਇਹ ਜਿਹੜਾ ਪੱਥਰ ਤੁਸੀਂ ਆਪਣੇ ਚਰਨਾਂ ਦੇ ਅੰਗੂਠੇ ਨਾਲ ਖੋਤਰ ਕੇ ਜ਼ਮੀਨ ਚੋਂ ਕੱਢਿਆ, ਇਹਨੂੰ ਪੱਲੇ ਬੰਨਣ ਦੇ ਨਾਲ ਮੇਰੀ ਭੁੱਖ ਨਹੀਂ ਜਾਣੀ।
ਜਬ ਲੋ ਹੱਥ ਆਹਾਰ ਨਾ ਆਵੇ,
ਜਦੋਂ ਤੱਕ ਮੇਰੇ ਹੱਥ ਚ ਭੋਜਨ ਨਹੀਂ ਲੱਗਦਾ, ਪ੍ਰਸ਼ਾਦਾ ਨਹੀਂ ਲੱਗਦਾ।
ਸ਼੍ਰੀ ਗੁਰ ਕਹੇ ਨਿਕਟ ਹੈ ਨਗਰੀ।
ਮਹਾਰਾਜ ਜੀ ਕਹਿੰਦੇ ਮਰਦਾਨਿਆ, ਨਗਰ ਹੁਣ ਨੇੜੇ ਹੀ ਰਹਿ ਗਿਆ,
ਤੈ ਕੀਮਤ ਇਸ ਹੋਏ ਉਜਗਰੀ।
ਉੱਥੇ ਜਾ ਕੇ ਆ ਜਿਹੜਾ ਤੂੰ ਪੱਥਰ ਕਹਿੰਦਾ ਨਾ, ਇਹਦੀ ਕੀਮਤ ਦਾ ਉੱਥੇ ਜਾ ਕੇ ਪਤਾ ਲੱਗਣਾ, ਜਿਹੜਾ ਉਹ ਸਾਹਮਣੇ ਨਗਰ ਹੈ।
ਤੀਨ ਕੋਸ ਪਿਖ ਚੱਲ ਤਤਕਾਲਾ।
ਬਸ ਤਿੰਨ ਕੋਹ ਦਾ ਪਿੰਡ ਹੈ ਤੇ ਤੈਅ ਕਰਕੇ ਆਪਾਂ ਤਾਤਕਾਲ ਹੀ ਉੱਥੇ ਪਹੁੰਚ ਜਾਣਾ।
ਕਿਉਂ ਧੀਰਜ ਦੇ ਤੁਰੇ ਕਿਰਪਾਲਾ।
ਇਸ ਤਰ੍ਹਾਂ ਧੀਰਜ ਦੇ ਕੇ ਮਰਦਾਨੇ ਨੂੰ ਮਹਾਰਾਜ ਜੀ ਤੁਰ ਪਏ।
ਅਤ ਲੱਜਤ ਹੋਵਤ ਮਰਦਾਨਾ।
ਮਰਦਾਨਾ ਜੀ ਲੱਜਤ ਵੀ ਨੇ, ਨੇਤਰ ਵੀ ਨੀਵੇਂ ਨੇ, ਵੀ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਮੈਂ ਚੱਲਿਆ ਛੱਡ ਕੇ। ਪਹਿਲਾਂ ਦੋ ਤਿੰਨ ਵਾਰੀ ਕੀਤਾ ਇਸ ਤਰ੍ਹਾਂ ਤੇ ਪਤਾ ਲੱਗਾ ਵੀ ਕੀ ਬੀਤੀ ਹੈ, ਹੁਣ ਕਹਿੰਦੇ ਵੀ ਨਹੀਂ, ਲੱਜਤ ਵੀ ਹਨ।
ਰਿਦੇ ਖਿਜਤ ਨੇ ਕਰਤ ਬਖਾਨਾ।
ਮਨ ਚ ਖਿਜੀ ਜਾਂਦੇ ਆ ਪਰ ਮੂੰਹੋਂ ਕੁਝ ਬੋਲਦੇ ਨਹੀਂ, ਮਨ ਚ ਖਿਜਦੇ ਆ ਪਰ ਆਪਣੇ ਮੁਖੋਂ ਨਹੀਂ ਕੁਝ ਬੋਲਦੇ।
ਮੰਦ ਮੰਦ ਬੇਦੀ ਕੁਲ ਦੀਪਾ।
ਬੇਦੀਆਂ ਦੀ ਕੁਲ ਦੇ ਦੀਪ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸਹਿਜੇ ਸਹਿਜੇ ਤੁਰੇ ਜਾ ਰਹੇ ਨੇ।
ਚੱਲ ਕਰ ਪਹੁੰਚੇ ਨਗਰ ਸਮੀਪਾ।
ਚੱਲ ਕੇ ਮਹਾਰਾਜ ਜੀ ਇਸ ਨਗਰ ਦੇ ਨੇੜੇ ਪਹੁੰਚੇ ਹਨ।
ਬਿਟਪ ਬਿਲੋਕ ਇੱਕ ਰਮਣੀਕਾ।
ਇੱਕ ਬੜਾ ਰਮਣੀਕ ਸੋਹਣਾ ਜਿਹਾ ਛਾਂਦਾਰ ਦਰਖਤ ਵੇਖ ਕੇ
ਬੈਠ ਗਏ ਤੈ ਸਭ ਜਗ ਟੀਕਾ।
ਸਾਰੇ ਜਗਤ ਦੇ ਟੀਕਾ ਪੂਜਨੀਕ ਸਤਿਗੁਰੂ ਜੀ, ਉਸ ਦਰਖਤ ਦੇ ਥੱਲੇ ਜਾ ਕੇ ਸਜ ਗਏ ਬੈਠ ਗਏ।
ਤਬ ਮਰਦਾਨੀ ਬਚਨੀ ਉਚਾਰਾ,
ਫਿਰ ਭਾਈ ਮਰਦਾਨਾ ਜੀ ਬੋਲੇ,
ਜਿਉਂ ਤੁਮ ਕਹੋ ਕਰੋ ਤਿਉਂ ਕਾਰਾ।
ਮਹਾਰਾਜ ਜੀ ਹੁਣ ਦੱਸੋ ਕੀ ਹੁਕਮ ਹੈ, ਨਗਰ ਆ ਗਿਆ, ਕੀ ਹੁਕਮ ਹੈ ਆਪ ਜੀ ਦਾ, ਜਿਵੇਂ ਆਪ ਜੀ ਕਹੋ ਮੈਂ ਤਿਵੇਂ ਕਰਾਂ।
ਲਾਲ ਨਾਮ ਕਹਿ ਦਿਓ ਜੋ ਮੋਈ,
ਆ ਜਿਹੜਾ ਤੁਸੀਂ ਲਾਲ ਕਹਿ ਕੇ ਮੈਨੂੰ ਦਿੱਤਾ ਵੀ ਇਹ ਲਾਲ ਹੈ,
ਇਸ ਤੇ ਕੌਣ ਕਾਜ ਅਬ ਹੋਈ,
ਦੱਸੋ ਇਹਦੇ ਨਾਲ ਹੁਣ ਮੈਂ ਕਿਹੜਾ ਕੰਮ ਕਰਾਂ, ਇਸ ਲਾਲ ਨਾਲ ਮੇਰਾ ਕਿਹੜਾ ਕੰਮ ਸਵਰੇਗਾ।
ਕਮਲ ਬਦਨ ਤੇ ਬਿਗਸ ਬਖਾਨਾ,
ਕਮਲ ਬਦਨ ਸਤਿਗੁਰੂ ਜੀ ਥੋੜਾ ਜਿਹਾ ਮੁਸਕੁਰਾਏ ਤੇ ਮੁਸਕੁਰਾ ਕੇ ਬੋਲੇ,
ਨਗਰ ਨਾਮ ਜਾਣੋ ਕੇ ਨਾ ਜਾਣਾ।
ਮਹਾਰਾਜ ਜੀ ਕਹਿੰਦੇ ਮਰਦਾਨਿਆ, ਜਿਹੜੇ ਨਗਰ ਚ ਤੂੰ ਚੱਲਿਆ ਇਹਦੇ ਬਾਰੇ ਜਾਣਦਾ ਵੀ ਇਹ ਨਗਰ ਦਾ ਨਾਂ ਕੀ ਹੈ। ਸਤਿਗੁਰੂ ਜੀ ਪੁੱਛਦੇ, ਨਾਲੇ ਮੁਸਕਰਾਉਂਦੇ ਹੈ, ਤੇ ਮਹਾਰਾਜ ਜੀ ਕਹਿੰਦੇ ਆ ਨਗਰ ਦਾ ਨਾਂ ਪਤਾ ਹੈ, ਤੈਨੂੰ ਇਹਦਾ ਨਾਂ ਕੀ ਹੈ।
ਹੋ ਪ੍ਰਭ ਜੀ ਕਿਆ ਨਾਮ ਹੈ ਮਾਈ,
ਕਹਿਣ ਲੱਗਾ ਮਹਾਰਾਜ ਜਿਹੜਾ ਮਰਜ਼ੀ ਨਾਂ ਹੋਵੇ, ਮੈਂ ਕਿਹੜਾ ਇੱਥੇ ਜ਼ਮੀਨ ਖਰੀਦ ਕੇ ਰਹਿਣਾ, ਕੱਲ੍ਹ ਨੂੰ ਤੁਸੀਂ ਕਿਸੇ ਨਵੇਂ ਨਗਰ 'ਚ ਲੈ ਤੁਰਨਾ, ਅਤੇ ਮੈਂ ਕਿਹੜੇ ਕਿਹੜੇ ਨਗਰਾਂ ਦੇ ਨਾਂ ਯਾਦ ਰੱਖਦਾ ਫਿਰਾਂ। ਮਹਾਰਾਜ ਕਿਸੇ ਇੱਕ ਨਗਰ 'ਚ ਆਪਣਾ ਜਾਣਾ ਹੋਵੇ ਅਤੇ ਮਹਾਰਾਜ ਪਤਾ ਹੋਵੇ, ਮਹਾਰਾਜ ਭਾਈ ਮਰਦਾਨਾ ਜੀ ਤਾਂ ਖਿਜੇ ਹੋਏ, ਭੁੱਖ ਸੀ ਲੱਗੀ ਹੋਈ। ਗੁਰੂ ਸਾਹਿਬ ਜੀ ਜਿਵੇਂ ਹਾਸ ਰਸ ਵਿੱਚ ਬਚਨ ਬਿਲਾਸ ਨਹੀਂ ਕਰਦੇ, ਇੱਦਾਂ ਕਰ ਰਹੇ। ਮਹਾਰਾਜ ਜੀ ਕਹਿੰਦੇ ਮਰਦਾਨਿਆ ਪਤਾ ਨਗਰ ਦਾ ਨਾਂ, ਕਹਿੰਦਾ ਮਹਾਰਾਜ ਮੈਂ ਕੀ ਲੈਣਾ ਨਾਂ ਤੋਂ। ਹਾਂਜੀ,
ਅਸਨ ਖਾਨ ਦੇਵੋ ਕਹਿ ਨਾਈ,
ਇਹ ਦੱਸੋ ਵੀ ਮੈਨੂੰ ਦੋ ਪ੍ਰਸ਼ਾਦੇ ਖਾਣ ਦੇਣੇ ਨੇ ਕਿ ਨਹੀਂ ਖਾਣ ਦੇਣੇ ਤੁਸੀਂ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਦੋ ਪ੍ਰਸ਼ਾਦੇ ਖਾਣ ਦਿਓਗੇ ਕਿ ਨਹੀਂ।
ਜੋ ਵਿਦ ਕਰਨੀ ਨਹੀਂ ਬਤਾਓ,
ਜਿਹੜਾ ਕੰਮ ਨਹੀਂ ਕਰਨਾ ਉਹ ਤੁਸੀਂ ਦੱਸੀ ਜਾਂਦੇ ਹੋ। ਮੈਂ ਪਿੰਡ ਦੇ ਨਾਂ ਤੋਂ ਕੀ ਲੈਣਾ, ਸ਼ਹਿਰ ਦੇ ਨਾਂ ਤੋਂ ਕੀ ਲੈਣਾ, ਮੈਂ ਤੁਹਾਨੂੰ ਪੁੱਛਦਾ ਵੀ ਹੁਣ ਦੱਸੋ ਵੀ ਮੇਰਾ ਕੰਮ ਮੈਂ ਕੀ ਕਰਾਂ। ਮੈਂ ਤਾਂ ਪ੍ਰਸ਼ਾਦੇ ਬਾਰੇ ਪੁੱਛਦਾ, ਤੁਸੀਂ ਪਿੰਡ ਦਾ ਨਾਂ ਪੁੱਛੀ ਜਾਂਦੇ ਹੋ। ਮਹਾਰਾਜ ਮਹਾਰਾਜ ਮੈਂ ਇਹਦੇ ਪਿੰਡ ਤੋਂ ਇਹਦੇ ਨਾਂ ਤੋਂ ਕੀ ਲੈਣਾ, ਜਿਹੜਾ ਕੰਮ ਨਹੀਂ ਕਰਨਾ ਉਹ ਤੁਸੀਂ ਦੱਸ ਰਹੇ ਹੋ।
ਬਾਤੇ ਕਰਤੇ ਦਿਵਸ ਬਤਾਵੋ,
ਏਦਾਂ ਬਚਨ ਕਰਦਿਆਂ ਮਹਾਰਾਜ ਜੀ ਸਾਰਾ ਦਿਨ ਲੰਘ ਚੱਲਿਆ।
ਹਸਨ ਏਤ ਬੋਲੀ ਸੁਖ ਤਾਮੋ,
ਮਹਾਰਾਜ ਜੀ ਹੱਸਣ ਵਾਸਤੇ ਬੋਲੇ,
ਜਾਨ ਬਿਸ਼ੰਬਰਪੁਰ ਏ ਨਾਮੋ,
ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆ ਇਸ ਪਿੰਡ ਦਾ ਨਾਮ, ਸ਼ਹਿਰ ਦਾ ਨਾਮ ਹੈ ਬਿਸੰਬਰਪੁਰ, ਜਿਹਨੂੰ ਆਪਾਂ ਪਟਨਾ ਸਾਹਿਬ ਵੀ ਕਹਿੰਦੇ, ਇਹਦਾ ਨਾਮ ਬਿਸੰਬਰਪੁਰ ਵੀ ਹੈ। ਮਹਾਰਾਜ ਜੀ ਕਹਿੰਦੇ ਇਹਦਾ ਨਾਮ ਬਿਸੰਬਰਪੁਰ ਹੈ, ਇਹਨੂੰ ਪਟਨਾ ਸਾਹਿਬ ਵੀ ਕਹਿੰਦੇ ਹਨ।
ਕਉ ਨਾਮ ਨਗਰ ਕਾਹੋ,
ਭਾਈ ਮਰਦਾਨਾ ਮਹਾਰਾਜ ਜੀ ਕੋਈ ਹੋਵੇ ਨਾ, ਅੱਗੇ ਬਿਸੰਬਰਪੁਰ ਹੋਵੇ ਤੇ ਭਾਵੇਂ ਕੁਝ ਹੋਰ ਹੋਵੇ, ਮਹਾਰਾਜ ਮੈਂ ਨਾਂ ਤੋਂ ਕੀ ਲੈਣਾ, ਮੈਂ ਜਿਹੜੀ ਗੱਲ ਪੁੱਛਦਾ ਉਹ ਦੱਸੋ, ਵੀ ਮੈਂ ਪੁੱਛਦਾ ਦੋ ਪ੍ਰਸ਼ਾਦਿਆਂ ਦਾ ਪ੍ਰਬੰਧ ਹੋਏਗਾ ਕਿ ਨਹੀਂ, ਇੱਥੇ ਤੁਸੀਂ ਦੱਸੀ ਜਾਂਦੇ ਹੋ ਪਿੰਡ ਦਾ ਨਾਂ ਬਿਸੰਬਰਪੁਰ ਹੈ, ਮਹਾਰਾਜ ਕੁਝ ਹੋਵੇ ਨਾ। ਭਾਈ ਮਰਦਾਨਾ ਜੀ ਪੂਰੇ ਖਿਜੇ ਹੋਏ ਹਨ।
ਬਹੁਤ ਛੁਦਾ ਲਾਗੀ ਅਬ ਮੋ,
ਮਹਾਰਾਜ ਭੁੱਖ ਬੜੀ ਲੱਗੀ ਆ, ਮੇਰੇ ਪ੍ਰਾਣ ਨਿਕਲਦੇ ਜਾ ਰਹੇ ਨੇ।
ਸ਼੍ਰਮ ਤੇ ਨਿਰਬਲ ਕਾਇਆ ਸਗਰੀ,
ਮਹਾਰਾਜ ਜਿੰਨਾ ਥਕੇਵਾਂ ਪਿੱਛੋਂ ਚੱਲ ਕੇ ਆਏ ਆ, ਤੁਰ ਕੇ ਸਰੀਰ ਨਿਰਬਲ ਹੋ ਗਿਆ।
ਕਿਉਂ ਹੂੰ ਪਹੁੰਚੇ ਹੈ ਟਿਗ ਨਗਰੀ,
ਤਾਂ ਜਾ ਕੇ ਕਿਸੇ ਨਗਰ ਦੇ ਨੇੜੇ ਆਏ ਆ। ਮਹਾਰਾਜ ਨਗਰ ਮੱਥੇ ਲੱਗਾ, ਜੰਗਲਾਂ ਚ ਲਈ ਫਿਰੇ ਹੁਣ ਤਾਈ।
ਦੋਹਰਾ ਕਰੁਣਾ ਨਿਧ ਬਿਗ ਸੇ ਬੌਰ, ਬੋਲੇ ਤੈ ਸੋ ਬੈਨ।
ਕਰੁਣਾ ਦੇ ਖਜ਼ਾਨੇ ਸਤਿਗੁਰੂ ਜੀ ਫਿਰ ਬਿਗਸੇ, ਮੁਸਕੁਰਾਏ ਤੇ ਬੋਲੇ,
ਨਗਰ ਵਿਖੇ ਗਵਨੋ ਅਬੇ ਖੋਜ ਜੋਹਰੀ ਐਨ।
ਮਹਾਰਾਜ ਜੀ ਕਹਿੰਦੇ ਜਾ ਮਰਦਾਨਾ, ਸਾਹਮਣੇ ਨਗਰ ਹੈ, ਇਸ ਨਗਰ ਚ ਜਾ ਕੇ ਕਿਸੇ ਜੋਹਰੀ ਦੀ ਭਾਲ ਕਰ, ਕਿਸੇ ਜੌਹਰੀ ਨੂੰ ਵੇਖ। ਖਾਲਸਾ ਜੀ ਇਸ ਨਗਰ ਵਿੱਚ ਜਿਹੜੇ ਭਾਈ ਸਾਲਸ ਰਾਏ ਜੀ ਜੌਹਰੀ ਨੇ, ਜਿਨ੍ਹਾਂ ਦੇ ਗ੍ਰਹਿ ਵਿਖੇ ਬਾਜਾਂ ਵਾਲੇ ਚੋਜੀ ਪ੍ਰੀਤਮ ਜੀ ਨੇ ਪ੍ਰਕਾਸ਼ ਧਾਰਨ ਕੀਤਾ, ਸਾਲਸ ਰਾਏ ਜੌਹਰੀ ਦਾ ਜਿਹੜਾ ਵੰਸ਼ ਸੀ ਉਹ ਰਾਜਾ ਫਤਿਹ ਸ਼ਾਹ ਮੈਣੀ ਸੀ, ਜਿਹੜੀ ਰਾਣੀ ਬਿਸੰਬਰਾਂ ਦੇਵੀ ਸੀ, ਅਤੇ ਫਤਿਹ ਸ਼ਾਹ ਰਾਜਾ ਸੀ ਨਾ, ਇਹ ਸਾਲਸ ਰਾਏ ਦੇ ਪਰਿਵਾਰ 'ਚੋਂ ਸੀ। ਇੱਕ ਸਾਲਸ ਰਾਏ ਦਾ ਸੇਵਕ ਸੀ ਅਧਰਕਾ, ਉਹਦੇ ਵੀ ਉਹਦੇ ਵੰਸ਼ਜ ਜਿਹੜੇ ਕਲਗੀਧਰ ਜੀ ਦੇ ਸਮੇਂ ਸੇਵਾ ਕਰਦੇ ਸੀ, ਘਨਸ਼ਿਆਮ ਅਤੇ ਗੁਲਾਬ, ਉਹ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਸਮਕਾਲੀ ਹੋਏ। ਤੋ ਸਤਿਗੁਰੂ ਜੀ ਇਸ਼ਾਰਾ ਕਰਦੇ ਮਰਦਾਨਿਆਂ ਨਗਰ ਦੇ ਵਿੱਚ ਕਿਸੇ ਜੌਹਰੀ ਦੀ ਭਾਲ ਕਰ ਤੇ ਇਸ ਲਾਲ ਦਾ ਮੁੱਲ ਪਵਾ ਕੇ ਆ।
ਜੋ ਪਈ ਵਿੱਚੋਂ ਜਾਏ ਤਾਂ ਇਹ ਲਾਲਾ,
ਇਹ ਲਾਲ ਕਿਸੇ ਜੌਹਰੀ ਨੂੰ ਵੇਖ ਕੇ ਇਹ ਵੇਚ ਆਓ।
ਸੁਨਤ ਸ਼੍ਰੋਣ ਗਮਨਿਓ ਤਤਕਾਲਾ,
ਸੁਣ ਕੇ ਤਾਤਕਾਲ ਭਾਈ ਮਰਦਾਨਾ ਜੀ ਚੱਲ ਪਏ।
ਜਾਏ ਜੋਹਰੀ ਕੋ ਦਿਖ ਰਾਇਓ,
ਨਗਰ ਵਿੱਚ ਗਏ ਇੱਕ ਜੌਹਰੀ ਨੂੰ ਜਾ ਕੇ ਉਹ ਜਿਹੜਾ ਕੀਮਤੀ ਲਾਲ ਸੀ ਉਹ ਵਿਖਾਇਆ।
ਤੀਨ ਤਾਂਬਰ ਪਣ ਮੋਲ ਸੁਣਾਇਓ,
ਉਹਨੇ ਤਿੰਨ ਤਾਂਬੇ ਦੇ ਰੁਪਈਏ ਮੁੱਲ ਪਾਇਆ ਇਹਦਾ, ਵੀ ਇਹਦਾ ਮੁੱਲ ਤਿੰਨ ਤਾਂਬੇ ਦੇ ਰੁਪਈਏ ਹੈ।
ਮਰਦਾਨੇ ਮਨ ਕੀਨ ਵਿਚਾਰਾ,
ਭਾਈ ਮਰਦਾਨਾ ਜੀ ਨੇ ਮਨ ਹੀ ਮਨ ਵਿਚਾਰ ਕੀਤੀ,
ਲਾਲ ਮੋਲ ਨਰ ਕਹਿਤੇ ਅਪਾਰਾ।
ਲੋਕ ਕਹਿੰਦੇ ਆ ਵੀ ਲਾਲ ਬੜਾ ਕੀਮਤੀ ਹੁੰਦਾ, ਵੀ ਲਾਲ ਤਾਂ ਬੜੇ ਮੋਹ ਮੁੱਲੇ ਹੁੰਦੇ ਆ, ਤੇ ਇਹ ਤਿੰਨ ਰੁਪਈਏ ਤਾਂਬੇ ਦੇ ਪਾਉਂਦਾ ਮੁੱਲ। ਕਈਆਂ ਨੂੰ ਪੁੱਛਿਆ, ਕਿਸੇ ਨੇ ਮਠਿਆਈ ਦਾ ਦੋ ਚਾਰ ਸੇਰ ਮੁੱਲ ਪਾਇਆ, ਕਿਸੇ ਨੇ ਕੁਝ, ਕਿਸੇ ਨੇ ਕੁਝ, ਜੌਹਰੀ ਇੱਕ ਨੇ ਤਿੰਨ ਤਾਂਬੇ ਦੇ ਰੁਪਈਆਂ ਦਾ ਮੁੱਲ ਪਾਇਆ। ਸੋਚਦੇ ਆ ਵੀ ਲਾਲ ਤਾਂ ਬੜੇ ਕੀਮਤੀ ਹੁੰਦੇ ਨੇ।
ਤੈ ਸੋ ਕਹਿਓ ਵਾਕ ਤਬ ਐਸੇ,
ਉਹਨੂੰ ਅੱਗੋਂ ਕਹਿਣ ਲੱਗੇ ਭਾਈ ਮਰਦਾਨਾ ਜੀ ਜੌਹਰੀ ਨੂੰ ਜਿਹੜਾ ਤਿੰਨ ਤਾਂਬੇ ਦੇ ਰੁਪਈਏ ਮੁੱਲ ਪਾਉਂਦਾ ਸੀ।
ਬੂਜੋ ਸੰਗੀ ਬਾਹਰ ਬੈਸੇ,
ਕਹਿਣ ਲੱਗਾ ਜੀ ਇਹ ਲਾਲ ਦੇ ਮਾਲਕ ਬਾਹਰ ਬੈਠੇ ਨੇ ਤੇ ਮੈਂ ਉਹਨਾਂ ਨੂੰ ਪੁੱਛ ਆਉਣਾ ਵੀ ਇਹ ਵੇਚਣਾ ਕਿ ਨਹੀਂ ਵੇਚਣਾ।
ਲੇਕਰ ਲਾਲ ਆਪਣੇ ਪਾਸਾ,
ਭਾਈ ਮਰਦਾਨਾ ਜੀ ਨੇ ਉਹ ਲਾਲ ਵਾਪਸ ਲਿਆ।
ਆਵਾਜੇ ਬੈਠੇ ਸੁਖ ਰਾਸਾ,
ਜਿੱਥੇ ਸੁਖ ਦਾ ਤੇ ਸਤਿਗੁਰੂ ਜੀ ਬੈਠੇ ਉੱਥੇ ਅੱਜ ਕੱਲ ਗੁਰਦੁਆਰਾ ਸੁਨਿਆਰ ਟੋਲੀ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸਥਾਨ ਹੈ ਪਟਨਾ ਸਾਹਿਬ, ਜਿੱਥੇ ਸਤਿਗੁਰਾਂ ਨੇ ਆਸਣ ਲਾਇਆ ਸੀ ਉਹਦਾ ਨਾਮ ਗੁਰਦੁਆਰਾ ਸੁਨਿਆਰ ਟੋਲੀ ਹੈ। ਉੱਥੇ ਵਾਪਸ ਆ ਗਏ ਭਾਈ ਮਰਦਾਨਾ ਜੀ।
ਇੱਕ ਜੋਰੀ ਪਿੱਖ ਕਰ ਬੋਲਾ,
ਕਹਿਣ ਲੱਗਾ ਮਹਾਰਾਜ ਜੀ ਇੱਕ ਜੌਹਰੀ ਨੂੰ ਮੈਂ ਵਿਖਾ ਕੇ ਆਇਆ ਤੇ ਵੇਖ ਕੇ ਉਹ ਬੋਲਿਆ।
ਤੀਨ ਤਾਂਬਰ ਪਣ ਜਾਂ ਕੋ ਮੋਲਾ,
ਕਹਿੰਦਾ ਜੀ ਇਹਦੇ ਤਿੰਨ ਤਾਂਬੇ ਦੇ ਰੁਪਈਏ ਮੁੱਲ ਹੈ।
ਸਾਲਸ ਰਾਏ ਜੋਰੀ ਨਾਮੋ,
ਤੇ ਬਾਅਦ ਵਿੱਚ ਹੋਰ ਵੀ ਕਈਆਂ ਨੂੰ ਵਿਖਾਇਆ, ਕਿਸੇ ਨੇ ਸਾਗ ਦੀ ਗੁੱਛੀ ਮੁੱਲ ਪਾਇਆ, ਕਿਸੇ ਨੇ ਕੁਝ, ਕਿਸੇ ਨੇ ਕੁਝ। ਮਹਾਰਾਜ ਜੀ ਮੈਂ ਵਾਪਸ ਆ ਗਿਆ। ਸੁਣ ਕੇ ਸਤਿਗੁਰੂ ਜੀ ਬੋਲੇ, ਕਹਿੰਦੇ ਮਰਦਾਨਿਆਂ ਇੱਦਾਂ ਕਰ, ਇਸ ਨਗਰ ਵਿੱਚ ਇੱਕ ਜੌਹਰੀ ਹੈ ਉਹਦਾ ਨਾਮ ਹੈ ਸਾਲਸ ਰਾਏ। ਸਾਲਸ ਰਾਏ ਜੌਹਰੀ ਜੋ ਹੈ,
ਮਰਦਾਨੀ ਜਾਵੋ ਤੇ ਤਾਮੂ,
ਭਾਈ ਮਰਦਾਨਾ ਜੀ ਉਹਦੇ ਘਰ ਚੱਲ ਕੇ ਜਾਓ।
ਖੋਜੇ ਪਾਏ ਦੀਜੀਏ ਏਈ,
ਉਹਨੂੰ ਜਾ ਕੇ ਖੋਜ ਲੱਭ ਤੇ ਇਹ ਉਹਦੇ ਕੋਲ ਲੈ ਕੇ ਜਾ।
ਦਏ ਮੁੱਲ ਸੋ ਆਵੋ ਲੈ,
ਉਹ ਜਿਹੜਾ ਮੁੱਲ ਦੇਵੇ ਤੂੰ ਉਹ ਲੈ ਕੇ ਵਾਪਸ ਆ ਜਾਈ।
ਸੁਣ ਕਰ ਨਗਰ ਵਿਖੇ ਪੁਨ ਗਵਨਾ,
ਇਹ ਸੁਣ ਕੇ ਭਾਈ ਸਾਹਿਬ ਜੀ ਦੁਬਾਰਾ ਫਿਰ ਨਗਰ ਵਿੱਚ ਗਏ।
ਹੋ ਜਿਤ ਫਿਰਤ ਸ਼ਾਹ ਕੋ ਭਵਨਾ,
ਸਾਲਸ ਰਾਏ ਜੌਹਰੀ ਦਾ ਘਰ ਪੁੱਛ ਪਛਾ ਕੇ ਲੱਭਣ ਲੱਗੇ।
ਜਬ ਕਹਿਣਾ ਤੇ ਸਦਨ ਬਤਾਇਓ,
ਫਿਰ ਕਿਸੇ ਨੇ ਦੱਸਿਆ ਵੀ ਉਹ ਸਾਹਮਣੇ ਘਰ ਹੈ ਜਿੱਥੇ ਅੱਜ ਕੱਲ੍ਹ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸੁਭਾਏ ਮਾਨ ਹੈ, ਸਾਲਸ ਰਾਏ ਜੌਹਰੀ ਦੀ ਹਵੇਲੀ ਸੀ। ਕਹਿੰਦੇ ਇਸ਼ਾਰਾ ਕੀਤਾ ਮਰਦਾਨੇ ਨੂੰ ਵੀ ਉਹ ਸਾਹਮਣੇ ਆ ਸਾਲਸ ਰਾਏ ਦਾ ਘਰ।
ਦਰ ਤਿਸ਼ਟਿਓ ਕਹਿ ਊਚ ਬੁਲਾਇਓ,
ਦਰਵਾਜ਼ੇ ਤੇ ਜਾ ਕੇ ਭਾਈ ਮਰਦਾਨੇ ਨੇ ਦਰਵਾਜ਼ਾ ਖੜਕਾਇਆ ਤੇ ਆਵਾਜ਼ ਮਾਰੀ, ਜੌਹਰੀ ਸਾਲਸ ਰਾਏ ਜੀ ਬਾਹਰ ਆਓ। ਏਦਾਂ ਆਵਾਜ਼ ਦੇ ਕੇ ਹਾਂਕ ਮਾਰੀ।
ਸੁਨਤ ਸ਼ਾਹ ਭੇਜਿਓ ਨਿਜ ਦਾਸਾ,
ਸਾਲਸ ਰਾਏ ਨੇ ਆਵਾਜ਼ ਸੁਣੀ ਤੇ ਆਪਣਾ ਨੌਕਰ ਭੇਜਿਆ ਬਾਹਰ।
ਕੌਣ ਆਏ ਬੂਜੋ ਤੈ ਪਾਸਾ,
ਨੌਕਰ ਨੂੰ ਕਿਹਾ ਵੀ ਜਾ ਪੁੱਛ ਕੇ ਆ ਕੌਣ ਆਇਆ।
ਆਏ ਨਿਕਟ ਪ੍ਰਿਤ ਬਚਨੇ ਅਲਾਇਓ,
ਨੌਕਰ ਕੋਲ ਆਇਆ ਭਾਈ ਮਰਦਾਨੇ ਦੇ ਦਰਵਾਜ਼ਾ ਖੋਲ ਕੇ ਤੇ ਪੁੱਛਿਆ,
ਕੋ ਹੈ ਤੂੰ ਕਹਿੰਦੇ ਚੱਲ ਆਇਓ।
ਹਾਂ ਬਾਈ ਕੌਣ ਹੈ ਤੂੰ ਤੇ ਕਿੱਥੋਂ ਚੱਲ ਕੇ ਆਇਆ।
ਤੈ ਸੋ ਮਰਦਾਨੇ ਬਚ ਪਾਖਾ,
ਭਾਈ ਸਾਹਿਬ ਭਾਈ ਮਰਦਾਨਾ ਜੀ ਅੱਗੋਂ ਬੋਲੇ,
ਸੋ ਦੇ ਵੇਚਨ ਕੀ ਅਭਿਲਾਖਾ,
ਕਹਿਣ ਲੱਗੇ ਜੌਹਰੀ ਸਾਹਿਬ ਨੂੰ ਮਿਲਣ ਆਇਆ, ਮੇਰੇ ਕੋਲ ਕੋਈ ਸੌਦਾ ਤੇ ਉਹ ਮੈਂ ਵੇਚਣਾ।
ਅਸਕੈ ਅੰਤਰ ਸਦਨ ਸਿਧਾਇਓ,
ਨੌਕਰ ਕਹਿੰਦਾ ਆਓ ਮਹਾਰਾਜ ਜੀ ਆ ਜਾਓ। ਭਾਈ ਮਰਦਾਨੇ ਨੂੰ ਨਾਲ ਲੈ ਕੇ ਅੰਦਰ ਆਇਆ।
ਦੇ ਸ਼ਾਹ ਕੋ ਲਾਲ ਲਾਲ ਦਿਖਾਇਓ।
ਸਾਲ ਸਰਾਏ ਜੌਹਰੀ ਨੂੰ ਜਾ ਕੇ ਉਹਨੇ ਲਾਲ ਵਿਖਾਇਆ, ਭਾਈ ਮਰਦਾਨਾ ਜੀ ਨੇ ਲਾਲ ਦਿੱਤਾ।
ਨੈਣ ਬਿਲੋਕਤ ਮਨ ਬਿਸਮਾਨਾ,
ਜਦੋਂ ਸਾਲ ਸਰਾਏ ਨੇ ਉਹ ਲਾਲ ਵੇਖਿਆ ਤੇ ਵੇਖ ਕੇ ਮਨ ਚ ਬਿਸਮਾਦ ਹੋਇਆ, ਬੜਾ ਹੈਰਾਨ ਹੋਇਆ ਵੇਖ ਕੇ, ਇਦਾਂ ਦਾ ਲਾਲ ਉਹਨੇ ਕਦੇ ਨਹੀਂ ਸੀ ਵੇਖਿਆ।
ਪਟ ਅੱਖਰ ਤੈ ਪਰ ਪਹਿਚਾਨਾ,
ਉਹਦੇ ਤੇ ਕੁਝ ਅੱਖਰ ਲਿਖੇ ਹੋਏ ਨੇ, ਪ੍ਰਭੂ ਦਾ ਨਾਮ ਲਿਖਿਆ ਹੋਇਆ ਤੇ ਨਾਮ ਰੂਪੀ ਲਾਲ ਹੈ, ਇੱਦਾਂ ਕਹਿ ਸਕਦੇ ਹਾਂ। ਬਾਹਰੀ ਦੁਨਿਆਵੀ ਲਾਲ ਦਾ ਤਾਂ ਸਤਿਗੁਰਾਂ ਬਹਾਨਾ ਕੀਤਾ, ਅਸਲ ਵਿੱਚ ਇਹਦੇ 'ਚ ਨਾਮ ਰੂਪੀ ਲਾਲ ਹੈ ਤੇ ਸਤਿਗੁਰੂ ਜੀ ਦੱਸਣਾ ਚਾਹੁੰਦੇ ਸੀ ਮਰਦਾਨਿਆਂ, ਨਾਮ ਰੂਪੀ ਲਾਲ ਦੇ ਗਾਹਕ ਵਿਰਲੇ ਹੁੰਦੇ ਹੈ। ਕੱਚ ਪਿੱਚ ਨੂੰ ਵਿਹਾਜਣ ਵਾਲੀ ਦੁਨੀਆ ਬੜੀ ਮਿਲਦੀ ਹੈ। ਭਾਈ ਮਰਦਾਨੇ ਨੂੰ ਸਮਝਾਉਣਾ ਸੀ, ਜੁਗਤ ਦੱਸਣੀ ਸੀ ਕਿ ਜਿਹੜੇ ਰੁਪਈਏ ਭਾਈ ਮਰਦਾਨਾ ਮੰਗਦਾ ਸੀ ਨਾ ਵੀ ਮੈਨੂੰ ਦੇ ਦਿਓ, ਮੈਂ ਪੱਲੇ ਬੰਨਾਂ 'ਤੇ ਜਾ ਕੇ ਰੋਟੀ ਖਾ ਲਵਾਂ, ਸਤਿਗੁਰੂ ਜੀ ਦੱਸਣਾ ਚਾਹੁੰਦੇ ਸੀ ਮਰਦਾਨਿਆਂ, ਪੱਲੇ ਬੰਨਣ ਵਾਸਤੇ ਨਾਮ ਰੂਪੀ ਲਾਲ ਚਾਹੀਦਾ, ਜਿਹਦੇ ਨਾਲ ਦੋਵੇਂ ਜਹਾਨ ਸਬਰ ਜਾਂਦੇ ਹਨ। ਇਹ ਸਮਝਾਉਣਾ ਸੀ, ਉਹ ਸਤਿਗੁਰਾਂ ਨੇ ਖੇਡ ਵਰਤਾਈ। ਸਾਲ ਸਰਾਏ ਜੌਹਰੀ ਨੇ ਜਦੋਂ ਲਾਲ ਵੇਖਿਆ, ਉਹਦੇ 'ਤੇ ਅੱਖਰ ਲਿਖੇ ਵੇਖੇ,
ਧਰਮਵੰਤ ਸੋ ਸ਼ਾ ਸੁਜਾਨਾ।
ਸਾਲ ਸਰਾਏ ਧਰਮੀ ਸੀ ਤੇ ਧਰਮਵੰਤ ਸੀ, ਚੰਗਾ ਸ਼ਾਹੂਕਾਰ ਸੀ।
ਕਰ ਵਿਚਾਰ ਉਰ ਬਚਨ ਬਖਾਨਾ,
ਵਿਚਾਰ ਕਰਕੇ ਬੋਲਿਆ,
ਦੋਹਰਾ ਸਹਿਸ ਰਜਤ ਪਨ ਲਿਖੇ ਹੈ ਜੋ ਦੇਖੇ ਸੋ ਦੇ।
ਕਹਿਣ ਲੱਗੇ, ਹਜ਼ਾਰ ਰੁਪਈਆ ਉਸ ਲਾਲ ਦੇ ਉੱਤੇ ਲਿਖਿਆ ਹੋਇਆ, ਉਸ ਲਾਲ ਦੇ ਉੱਤੇ ਲਿਖਿਆ ਹੋਇਆ ਸੀ ਕਿ ਜਿਹੜਾ ਇਸ ਲਾਲ ਦੇ ਦਰਸ਼ਨ ਕਰੇ ਉਹ 1000 ਰੁਪਈਆ ਕੇਵਲ ਦਰਸ਼ਨਾਂ ਦੀ ਭੇਟਾ ਭੇਟ ਕਰੇ। ਉਹਨੇ ਉਹ ਪੜ੍ਹੇ ਅੱਖਰ ਵੀ ਬੜਾ ਅਦਭੁਤ ਲਾਲ ਹੈ, ਇਹਦੇ 'ਤੇ ਲਿਖਿਆ ਹੋਇਆ ਬਕਾਇਦਾ, ਕਦੇ ਕਿਸੇ ਲਾਲ 'ਤੇ ਉਹਨੇ ਵੇਖਿਆ ਨਹੀਂ ਸੀ ਵੀ ਅੱਖਰ ਲਿਖੇ ਹੋਣ, ਕੁਦਰਤੀ ਅੱਖਰ ਲਿਖੇ ਹੋਏ ਸੀ, ਇਹ ਵੀ ਨਹੀਂ ਕਿਸੇ ਨੇ ਆਪ ਲਿਖੇ ਹੋਣ, ਉਹ ਕੁਦਰਤੀ ਤੌਰ 'ਤੇ ਲਿਖੇ ਹੋਏ ਸੀ। ਅਤੇ ਵੇਖਦਾ ਹੈਰਾਨੀ ਨਾਲ ਵੀ 1000 ਰੁਪਈਆ ਤਾਂ ਮਰਦਾਨਿਆਂ ਇਹਦੇ 'ਤੇ ਲਿਖਿਆ ਵੀ ਜਿਹੜਾ ਦਰਸ਼ਨ ਕਰੇ ਉਹ ਭੇਟਾ ਕਰੇ।
ਮੋਲ ਕਰੋ ਪਸ਼ਚਾਤ ਪੂਰਬ ਛੱਤ ਤੁਮ ਲੇ।
ਉਸੇ ਵੇਲੇ 100 ਰੁਪਈਆ ਮੰਗਾਇਆ, ਕਹਿੰਦਾ 100 ਰੁਪਈਆ ਤਾਂ ਭਾਈ ਸਾਹਿਬ ਹੁਣੇ ਫੜੋ, ਇਹਦਾ ਮੁੱਲ ਮੈਂ ਫਿਰ ਪਾਵਾਂਗਾ ਵੀ ਇਹਦਾ ਮੁੱਲ ਕੀ ਹੈ, ਪਹਿਲਾਂ ਤਾਂ 100 ਰੁਪਈਆ ਤੁਸੀਂ ਮੇਰੇ ਕੋਲੋਂ, ਇਹ ਦਰਸ਼ਨਾਂ ਵਾਸਤੇ ਹੀ ਹੈ ਭੇਟਾ, ਵੈਸੇ 1000 ਰੁਪਈਆ ਲਿਖਿਆ ਮੈਂ 100 ਦੇਣ ਲੱਗਾ, ਇਹਦਾ ਮੁੱਲ ਫਿਰ ਕਹਿੰਦੇ ਆਪਾਂ ਕਰਾਂਗੇ, ਮੈਂ ਕੁਝ ਹੋਰ ਜੌਹਰੀ ਸੱਦ ਲੈਂਦਾ, ਆਹ ਪਹਿਲਾਂ 100 ਰੁਪਈਆ ਤੁਸੀਂ ਪ੍ਰਵਾਨ ਕਰੋ।
ਚੋ ਭਾਈ ਮਰਦਾਨਾ ਛੱਤ ਲੇ ਹਰ ਖਾਇਓ।
ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ, 100 ਰੁਪਈਆ ਲੈ ਲਿਆ। ਮਹਾਰਾਜ ਜੀ ਨੇ ਦੱਸਣਾ ਸੀ ਉਹ ਲਾਲ ਕੀਮਤੀ ਹੈ, 100 ਰੁਪਈਏ ਕੀਮਤੀ ਨਹੀਂ, 1000 ਰੁਪਈਆ ਕੀਮਤੀ ਨਹੀਂ, ਇਹ ਤਾਂ ਸੰਸਾਰ ਦੀ ਖੇਡ ਹੈ, ਅਸਲ ਖੇਡ ਤਾਂ ਉਹ ਲਾਲ ਦੀ ਆ, ਨਾਮ ਰੂਪੀ ਲਾਲ ਦੀ। ਉਹ ਸਮਝਾਉਣਾ ਸੀ ਭਾਈ ਮਰਦਾਨਾ ਜੀ, ਉਹ 100 ਰੁਪਈਆ ਬੜਾ ਖੁਸ਼ ਹੋ ਕੇ ਲਿਆ।
ਚੱਲ ਕਰ ਵੈਰ ਨਗਰ ਪੁੰਨ ਆਇਓ।
ਇਮਾਨਦਾਰੀ ਵੇਖੋ, 100 ਰੁਪਈਆ ਲੈ ਕੇ ਇਹਨੇ ਵੀ ਜਾ ਕੇ ਕੁਝ ਪਹਿਲਾਂ ਖਰੀਦ ਲਵਾਂ ਤੇ ਛਕਾਂ, ਆਖਿਆ ਜਿਹੜੇ ਮਾਲਕ ਨੇ ਪਹਿਲਾਂ ਉਹਨਾਂ ਤਾਂ ਹੀ ਲੈ ਕੇ ਜਾਵਾਂ। ਇਹ ਹੈ ਭਾਈ ਮਰਦਾਨੇ ਦੀ ਬੰਦਗੀ, ਇਹ ਉਹਨਾਂ ਦੀ ਭਗਤੀ। ਨਮਸਕਾਰ ਹੈ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਇਸ ਮਹਾਨ ਤਪੱਸਿਆ ਅਤੇ ਬੰਦਗੀ ਨੂੰ, ਨਮਸਕਾਰ ਹੈ। ਇਹ ਤਾਂ ਖੇਡ ਹੈ ਮੇਰੇ ਸਤਿਗੁਰਾਂ ਦੀ। ਮੈਂ ਅਕਸਰ ਬੇਨਤੀ ਕਰਦਾ ਹਾਂ ਕਿ ਭਾਈ ਮਰਦਾਨਾ ਜੀ ਉਸ ਤੁਰਿਆ ਪਦ ਦੀ ਅਵਸਥਾ 'ਚ ਖੇਡਦੇ ਨੇ ਜਿੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਤਾਰੀਆਂ ਲਾਉਂਦੇ ਹੈ, ਕੋਈ ਛੋਟੀ ਅਵਸਥਾ ਨਹੀਂ ਹੈ, ਪਰ ਇਹ ਸਤਿਗੁਰੂ ਜੀ ਦੀ ਕਲਾ ਹੈ, ਉਹਨਾਂ ਜੀਵਾਂ ਦਾ ਉਧਾਰ ਕਰਨਾ, ਤਾਂ ਇਹ ਖੇਡ ਵਰਤਾਉਂਦੇ ਹੈ। ਭਾਈ ਮਰਦਾਨਾ ਜੀ ਨੇ 100 ਰੁਪਈਆ ਲਿਆ ਤੇ ਵਾਪਸ ਆ ਗਏ।
ਪਿਖ ਕਰ ਸ਼੍ਰੀ ਗੁਰ ਬਚਨ ਬਖਾਨਾ,
ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਕਿਤਕ ਮੋਲ ਆਨਿਓ ਮਰਦਾਨਾ।
ਰਾਜ ਕਹਿੰਦੇ ਮਰਦਾਨਿਆ ਕਿੰਨਾ ਮੁੱਲ ਲਿਆਇਆ ਵੱਟ ਕੇ ਲਾਲ ਦਾ।
ਨਿਕਟ ਬੈਠ ਬਿਰ ਤੰਤ ਸੁਣਾਵਾ,
ਸਤਿਗੁਰਾਂ ਦੇ ਕੋਲ ਬਹਿ ਕੇ ਭਾਈ ਮਰਦਾਨਾ ਜੀ ਬੋਲੇ,
ਵੱਡੋ ਸ਼ਾਹ ਜੈ ਭਲੋ ਸੁਭਾਵਾ।
ਮਹਾਰਾਜ ਬੜਾ ਵੱਡਾ ਸ਼ਾਹੂਕਾਰ ਸੀ, ਸਾਲਸ ਰਾਏ, ਬੜਾ ਚੰਗਾ ਸੁਭਾਅ ਸੀ ਉਹਦਾ।
ਸਹਿਸ ਕਾਰਖਿਕ ਦਈ ਦਿਖਾਈ,
ਉਹ ਕਹਿੰਦਾ ਵੀ ਇਹਨੂੰ ਤਾਂ ਵੇਖਣ ਦੇ ਹੀ 1000 ਰੁਪਈਏ ਨੇ ਭੇਟਾ ਕਰਨ ਦੇ।
ਪੂਜਨ ਮੂਲ ਆਯੋ ਤੁਮ ਤਾਈ,
ਤੇ ਮੈਂ ਤਾਂ ਮਹਾਰਾਜ ਜੀ ਤੁਹਾਨੂੰ ਪੁੱਛਣ ਆਇਆ ਵੀ ਤੁਸੀਂ ਦੱਸੋ ਵੀ ਕੋਈ ਮੁੱਲ ਤੁਸੀਂ ਵੀ ਨਿਰਧਾਰਿਤ ਕੀਤਾ ਵੀ ਕਿੰਨੇ ਮੁੱਲ ਦਾ ਇਹ ਆਪਾਂ ਵੇਚਣਾ।
ਜਿਤਨੋ ਲੇਨੋ ਦਿਓ ਸੁਨਾਈ,
ਮਹਾਰਾਜ ਤੁਸੀਂ ਦੱਸ ਦਿਓ ਜਿੰਨਾ ਮੁੱਲ ਉਸ ਲਾਲ ਦਾ ਲੈਣਾ ਆਪਾਂ ਲੈ ਲਈਏ।
ਤਿਤਨੋ ਆਨੋ ਬਿਲਮ ਨਕਾਈ,
ਬਿਨਾਂ ਦੇਰੀ ਤੋਂ ਮੈਂ ਓਨਾ ਹੀ ਮੁੱਲ ਲੈ ਆਵਾਂਗਾ।
ਸ਼੍ਰੀ ਗੁਰ ਕਹੇ ਜਾਓ ਟਿਗ ਸ਼ਾਹੂ,
ਮਹਾਰਾਜ ਜੀ ਕਹਿੰਦੇ ਮਰਦਾਨਾ ਏਦਾਂ ਕਰ ਵੀ ਵਾਪਸ ਜਾ ਸ਼ਾਹੂਕਾਰ ਕੋਲ।
ਕਸ ਤਨ ਦੀਨੋ ਬੂਜੋ ਤਾਉ,
ਉਹਨੂੰ ਪੁੱਛੋ ਵੀ ਆ ਜਿਹੜਾ 100 ਰੁਪਈਆ ਦਿੱਤਾ ਵੀ ਇਹ ਕਾਹਦੇ ਵਾਸਤੇ ਦਿੱਤਾ।
ਦੋਹਰਾ ਪੁਨ ਪੁਰ ਬੂਜਿਓ ਆਨ ਕੈ ਕੈਸੇ ਦੀਨੇ ਦਾਮ।
ਭਾਈ ਮਰਦਾਨਾ ਜੀ ਤੀਜੀ ਵਾਰ ਫੇਰ ਆਏ, ਸਾਲਸ ਰਾਏ ਨੂੰ ਆ ਕੇ ਪੁੱਛਿਆ ਵੀ ਜੇ ਅਸੀਂ ਮੁੱਲ ਲੈਣਾ ਹੀ ਨਹੀਂ ਸੀ ਹਾਲੇ, ਮੁੱਲ ਤਾਂ ਤੂੰ ਪਾਉਣਾ, ਵੀ ਆ 100 ਰੁਪਈਆ ਤੂੰ ਕਾਹਦਾ ਦਿੱਤਾ।
ਸੁਨਤ ਸ਼ਾਹ ਨੇ ਤਬਕਾ ਮੇਜਮਾਨੀ ਇਹੋ ਨਾਮ।
ਸੁਣ ਕੇ ਸ਼ਾਹੂਕਾਰ ਅੱਗੋਂ ਬੋਲਿਆ ਸਾਲਸ ਰਾਏ, ਕਹਿੰਦਾ ਜੀ ਇਹ 100 ਰੁਪਈਆ ਮੈਂ ਪ੍ਰਾਹੁਣਾਚਾਰੀ ਵਜੋਂ ਦਿੱਤਾ, ਵੀ ਇੰਨਾ ਕੀਮਤੀ ਲਾਲ ਜਿਹਨੇ ਲਿਆਉਂਦਾ ਉਹਦੀ ਪ੍ਰਾਹੁਣਾਚਾਰੀ ਵਾਸਤੇ 100 ਰੁਪਈਆ ਹਾਜ਼ਰ ਕੀਤਾ, ਇਹ ਕੇਵਲ ਦਰਸ਼ਨੀ ਭੇਟਾ ਹੈ।
ਚੋ ਭਾਈ ਐਸੇ ਲਿਖਿਓ ਲਾਲ ਪਰ ਤੇਈ,
ਉਹ ਕਹਿੰਦਾ ਸਾਲਸ ਰਾਏ ਵੀ ਇਹਦੇ ਉੱਤੇ ਲਿਖਿਆ ਵੀ ਹੋਇਆ ਏਦਾਂ ਵੀ ਜਿਹੜਾ ਲੈ ਕੇ ਆਵੇ ਉਹਨੂੰ 100 ਰੁਪਈਆ ਭੇਟ ਕਰਨਾ।
ਸੈਸ ਰਜਤ ਪਨ ਦੇਖੇ ਦੇਈ,
1000 ਰੁਪਈਆ ਤਾਂ ਦਰਸ਼ਨੀ ਭੇਟਾ ਹੀ ਲਿਖੀ ਹੋਈ ਹੈ।
ਕੀਮਤ ਔਰ ਕਹੇ ਸੋ ਦੇਓ,
ਤੁਸੀਂ ਹੋਰ ਜਿਹੜੀ ਕੀਮਤ ਕਹੋਗੇ ਉਹ ਇਹਦੇ ਤੋਂ ਮੈਂ ਇਲਾਵਾ ਵੱਖਰੀ ਵੀ ਦੇਵਾਂਗਾ।
ਲਾਲ ਮੁੱਲ ਤੁਮ ਦੇ ਕਰ ਲਿਓ,
ਇਹ ਲਾਲ ਮੈਂ ਤੁਹਾਨੂੰ ਮੁੱਲ ਦੇ ਕੇ ਤਾਂ ਲਵਾਂਗਾ।
ਸੁਣ ਕਰ ਪੁਨ ਆਵਾ ਮਰਦਾਨਾ,
ਸੁਣ ਕੇ ਭਾਈ ਮਰਦਾਨਾ ਜੀ ਫਿਰ ਵਾਪਸ ਆਏ।
ਸ਼ਾਹ ਬਚਨ ਗੁਰ ਪਾਸ ਬਖਾਨਾ,
ਜੋ ਸਾਲਸ ਰਾਏ ਨੇ ਕਿਹਾ ਆ ਕੇ ਸਤਿਗੁਰੂ ਜੀ ਨੂੰ ਦੱਸਿਆ।
ਇਹ ਤਨ ਦੀਨੋ ਤਿੰਨ ਮੇਜਮਾਨੀ,
ਕਹਿਣ ਲੱਗੇ ਮਹਾਰਾਜ ਜੀ ਇਹ ਜਿਹੜਾ ਧਨ ਹੈ ਇਹ ਤਾਂ ਉਹਨੇ ਕੇਵਲ ਪ੍ਰਾਹੁਣਾਚਾਰੀ ਦਾ ਦਿੱਤਾ 100 ਰੁਪਈਆ।
ਕੀਮਤ ਅਵਰ ਦੇਨ ਨਿਜਮਾਨੀ,
ਉਹ ਕਹਿੰਦਾ ਕੀਮਤ ਤਾਂ ਹਾਲੇ ਮੈਂ ਹੋਰ ਦਿਆਂਗਾ ਜਿੰਨੀ ਤੁਸੀਂ ਕਹੋਗੇ, ਤਾਂ ਕੇਵਲ ਇਹ ਸਮਝ ਲਓ ਵੀ ਦਰਸ਼ਨੀ ਭੇਟ ਹੈ, ਇਹ ਪ੍ਰਾਹੁਣਾਚਾਰੀ ਹੈ।
ਗੁਰੂ ਕਹੇ ਵੇਚੋ ਕਹਿ ਨਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆਂ ਕਿ ਵੇਚੋ ਕਹਿ ਨਾਹੀ, ਵੀ ਆਪਾਂ ਇਹਨੂੰ ਵੇਚੀਏ ਜਾਂ ਨਾ ਵੇਚੀਏ।
ਲਾਲ ਬੇਕੀਮਤ ਲਖ ਮਨ ਮਾਈ,
ਇਹ ਲਾਲ ਬੜਾ ਬੇਕੀਮਤ ਹੈ ਮਰਦਾਨਿਆਂ, ਇਹਦੀ ਤਾਂ ਕੀਮਤ ਹੀ ਕੋਈ ਨਹੀਂ ਲਾਲ ਦੀ, ਇਹ ਦੱਸ ਭਲਾ ਵੀ ਆਪਾਂ ਇਹਨੂੰ ਵੇਚੀਏ ਕਿ ਨਾ ਵੇਚੀਏ।
ਕਿਆ ਜਾਣੋ ਮੈਂ ਕਹਿ ਮਰਦਾਨਾ,
ਜਦੋਂ ਸਤਿਗੁਰਾਂ ਨੇ ਪੁੱਛਿਆ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਕੀ ਜਾਣਾ ਵੇਚੀਏ ਕਿ ਨਾ ਵੇਚੀਏ, ਮਹਾਰਾਜ ਮੈਨੂੰ ਕੀ ਪਤਾ ਇਹਦੇ ਬਾਰੇ ਵੀ ਇਹਨੂੰ ਵੇਚਣਾ ਜਾਂ ਨਹੀਂ ਵੇਚਣਾ।
ਕਰੋ ਆਪ ਜਿਉਂ ਸ਼ੁਭ ਮਨ ਜਾਣਾ,
ਜਿਵੇਂ ਤੁਹਾਡੇ ਮਨ ਚ ਆਵੇ ਤਿਵੇਂ ਤੁਸੀਂ ਕਰੋ।
ਦੋਹਰਾ ਸ਼੍ਰੀ ਗੁਰ ਕਹੇ ਨਾ ਲਾਲ ਇਹ ਲਖੋ ਨਾਮ ਕਰਤਾਰ।
ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇਹ ਲਾਲ ਦੁਨਿਆਵੀ ਲਾਲ ਨਹੀਂ ਜਿਹੜਾ ਤੈਨੂੰ ਦੇ ਕੇ ਭੇਜਿਆ, ਇਹ ਲਾਲ ਕਰਤਾਰ ਦਾ ਨਾਮ ਹੈ।
ਸਤਿ ਸ੍ਰੀ ਅਕਾਲ।
ਇਹ ਕਰਤਾਰ ਦਾ ਨਾਮ ਹੈ ਇਹ ਲਾਲ, ਉਹਦੇ ਤੇ ਹਰੀ ਦਾ ਨਾਮ ਲਿਖਿਆ ਹੋਇਆ, ਪਰਮੇਸ਼ਰ ਦਾ ਕਰਤਾਰ ਦਾ ਲਿਖਿਆ ਹੋਇਆ, ਵਾਹਿਗੁਰੂ ਅੱਖਰ ਪਦ ਉਹ ਲਿਖੇ ਹੋਏ ਨੇ, ਇਹ ਕਰਤਾਰ ਦਾ ਨਾਮ ਹੈ।
ਚਾਹੋ ਰਾਖੋ ਪਾਸ ਨਿਜ, ਚਾਹੋ ਕਰ ਬਿਵਹਾਰ।
ਮਰਦਾਨਿਆਂ ਚਾਹੇ ਤੇਰੀ ਮਰਜ਼ੀ ਆ ਵੀ ਤੈਨੂੰ ਅਸੀਂ ਦਿੱਤਾ ਉਹ, ਤੂੰ ਆਪਣੇ ਕੋਲ ਰੱਖਣਾ ਤਾਂ ਰੱਖ ਲੈ, ਜੇ ਨਹੀਂ ਰੱਖਣਾ ਤੇ ਜੇ ਤੇਰੀ ਇੱਛਾ ਵਪਾਰ ਕਰਨ ਦੀ ਤਾਂ ਵਪਾਰ ਕਰ ਲੈ। ਮਹਾਰਾਜ ਕਹਿੰਦੇ ਉਹ ਕਰਤਾਰ ਦਾ ਨਾਮ ਹੈ, ਉਹਦੀ ਕੀਮਤ ਕੋਈ ਨਹੀਂ, ਅਸੀਂ ਤੈਨੂੰ ਦਿੱਤਾ ਮਰਦਾਨਿਆਂ, ਚਾਹੇ ਰੱਖ ਲੈ ਤੇ ਚਾਹੇ ਵਪਾਰ ਕਰ ਲੈ, ਉਹ ਹੁਣ ਤੇਰੀ ਮਰਜ਼ੀ ਹੈ।
ਜੋ ਭਾਈ ਸ਼੍ਰੀ ਪ੍ਰਭ ਜੀ ਮੈਂ ਵੇਚਿਤ ਨਾਈ।
ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੇ ਕਰਤਾਰ ਦਾ ਨਾਮ ਹੈ ਤੇ ਫਿਰ ਮੈਂ ਵੇਚ ਨਹੀਂ ਸਕਦਾ, ਜਿਹੜਾ ਕਰਤਾਰ ਦੇ ਨਾਮ ਨੂੰ ਵੇਚੇ ਉਹਦਾ ਤਾਂ ਜੀਵਣਾ ਹੀ ਧਰਕਾਰ ਹੈ, ਉਹਦੀ ਤਾਂ ਜ਼ਿੰਦਗੀ ਧ੍ਰਿਗ ਹੈ। ਧ੍ਰਿਗ ਤਿਨਾ ਕਾ ਜੀਵ ਆ, ਉਹਨਾਂ ਦਾ ਤਾਂ ਜੀਵਣਾ ਹੀ ਧ੍ਰਿਗ ਹੈ। ਮਹਾਰਾਜ ਫਿਰ ਨਹੀਂ ਜੇ ਮੈਂ ਵੇਚਦਾ,
ਜੋ ਸੁਖ ਦਾ ਜੁਗ ਲੋਕਨ ਮਾਈ,
ਮੈਂ ਕਿਵੇਂ ਵੇਚਦੇ ਆ ਮਹਾਰਾਜ ਐਸਾ ਹਰੀ ਨਾਮ ਜਿਹੜਾ ਦੋਹਾਂ ਜਹਾਨਾਂ ਚ ਸੁਖ ਦੇਣ ਵਾਲਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਵੇਚਤ ਨਹੀਂ ਜੇ ਮੋਰੋ ਦਾਮੋ,
ਮਹਾਰਾਜ ਜੀ ਕਹਿੰਦੇ ਫਿਰ ਤਾਂ ਵਧੀਆ ਗੱਲ ਮਰਦਾਨਾ, ਫਿਰ ਤਾਂ ਫੈਸਲਾ ਹੋ ਗਿਆ, ਤੇ ਜੇ ਵੇਚਣਾ ਨਹੀਂ ਤੇ ਫਿਰ ਆ 100 ਰੁਪਈਆ ਫਿਰ ਹੱਥ ਚ ਫੜੀ ਫਿਰਦਾ, ਇਹ ਕਿਹੜੇ ਕੰਮ ਦਾ, ਕਰ ਵਾਪਸ ਕਰਕੇ ਆ। ਮਹਾਰਾਜ ਜੀ ਕਹਿੰਦੇ ਜੇ ਵੇਚਣਾ ਨਹੀਂ ਤੇ ਆਹ 100 ਰੁਪਈਆ ਜਿਹਨੂੰ ਲੈ ਕੇ ਖੁਸ਼ ਹੋਈ ਜਾਂਦਾ ਇਹ ਵਾਪਸ ਕਰਕੇ ਆ, ਫਿਰ ਇਹਦੇ ਨਾਲ ਸਾਡਾ ਕੀ ਮਤਲਬ।
ਲੀਜੇ ਲਾਲ ਜਾਏ ਤੈ ਤਾਮੂ,
ਜਾ ਕੇ ਆਪਣਾ ਲਾਲ ਵਾਪਸ ਲੈ ਲੈ।
ਸੁਣ ਕੇ ਪੁਨਪੁਰ ਫੇਰਨ ਗਏ,
ਸੁਣ ਕੇ ਭਾਈ ਮਰਦਾਨਾ ਜੀ ਫਿਰ ਗਏ ਨਗਰ ਵਿੱਚ ਚੌਥੀ ਵੇਰੀ।
ਸਭਈ ਦਰਬ ਸ਼ਾਹ ਕੋ ਦਇਓ,
ਜਾ ਕੇ 100 ਰੁਪਈਆ ਸਾਲ ਸਰਾਏ ਕੋਲ ਰੱਖ ਦਿੱਤਾ।
ਲਾਲ ਹਮਾਰਾ ਫੇਰੋ ਸੋ,
ਕਹਿੰਦਾ ਸਾਲ ਸਰਾਏ ਜੀ ਕਿਰਪਾ ਕਰੋ ਜਿਹੜਾ ਉਹ ਲਾਲ ਹੈ ਸਾਡਾ ਮੋੜ ਦਿਓ।
ਬੇਚਿਤ ਨੇ ਇਹ ਖਾਵੰਦ ਜੋ,
ਇਸ ਲਾਲ ਦਾ ਜਿਹੜਾ ਖਾਵੰਦ ਮਾਲਕ ਹੈ ਉਹ ਵੇਚਦਾ ਨਹੀਂ ਇਹਨੂੰ, ਉਹ ਕਹਿੰਦਾ ਅਸੀਂ ਨਹੀਂ ਜੇ ਵੇਚਣਾ ਇਹ ਬੇਕੀਮਤੀ ਲਾਲ ਹੈ।
ਕਹਿਤ ਸ਼ਾਹ ਸਭ ਧਨ ਪੀ ਲੀਜੈ,
ਸ਼ਾਹ ਨੇ ਲਾਲ ਵੀ ਕਹਿਣ ਲੱਗਾ ਮਰਦਾਨਾ ਜੀ ਇਹ ਪੈਸੇ ਤੁਸੀਂ ਰੱਖੋ।
ਲਾਲ ਲਿਓ ਜਿਉਂ ਮਨ ਤਿਉਂ ਕੀਜੈ,
ਲਾਲ ਵੀ ਲੈ ਜੋ ਜਿਵੇਂ ਤੁਹਾਡਾ ਮਨ ਹੈ ਤਿਵੇਂ ਕਰੋ।
ਦੋਨੋਂ ਵਸਤ ਲੀਏ ਹਰ ਖਾਵਾ,
ਕਹਿੰਦਾ ਇਹ 100 ਰੁਪਈਆ ਵੀ ਤੁਹਾਡਾ ਤੇ ਲਾਲ ਵੀ ਤੁਹਾਡਾ। ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਵੀ ਇਹ ਤਾਂ ਕੰਮ ਵਧੀਆ ਹੋ ਗਿਆ, ਨਾਮ ਵੇਚਣਾ ਵੀ ਨਹੀਂ ਪਿਆ ਕਰਤਾਰ ਦਾ ਲਾਲ, ਤੇ ਉਹ ਵੀ ਮਿਲ ਗਿਆ 100 ਰੁਪਈਆ ਵੀ ਮਿਲ ਗਿਆ, ਬੜੇ ਖੁਸ਼ ਹੋਏ।
ਨਗਰ ਵੈਰ ਮਰਦਾਨਾ ਆਵਾ,
ਫਿਰ ਨਗਰ ਤੋਂ ਬਾਹਰ ਜਿੱਥੇ ਸਤਿਗੁਰੂ ਜੀ ਬੈਠੇ ਉੱਥੇ ਆ ਗਏ ਭਾਈ ਮਰਦਾਨਾ ਜੀ।
ਸ਼੍ਰੀ ਪ੍ਰਭ ਜੀ ਧਨ ਪੀ ਪੁੰਨ ਲਾਲਾ,
ਕਹਿਣ ਲੱਗਾ ਮਹਾਰਾਜ ਜੀ ਵੇਖੋ ਪੈਸੇ ਵੀ ਆ ਗਏ ਤੇ ਲਾਲ ਵੀ ਆ ਗਿਆ।
ਮੁਝੇ ਦੀਨ ਕੈ ਬਚਨ ਰਸਾਲਾ,
ਭਾਈ ਬਾਲੇ ਨੂੰ ਫੜਾ ਦਿੱਤੀਆਂ ਦੋਵੇਂ ਚੀਜ਼ਾਂ।
ਜਸ ਆਇਸ ਦਿਓ ਤਸ ਅਬ ਕਰੂੰ,
ਮਹਾਰਾਜ ਜਿਵੇਂ ਹੁਣ ਤੁਹਾਡੀ ਆਗਿਆ ਹੋਵੇ ਮੈਂ ਤਿਵੇਂ ਕਰਾਂ।
ਥਕਤ ਪਇਓ ਮੈਂ ਬੋਰ ਨਾ ਫਿਰੂੰ,
ਮਹਾਰਾਜ ਹੁਣ ਮੈਂ ਥੱਕ ਗਿਆ, ਹੁਣ ਨੀ ਮੇਰੇ ਕੋਲੋਂ ਫਿਰ ਹੁੰਦਾ, ਹੁਣ ਤੁਸੀਂ ਜੋ ਆਗਿਆ ਕਰੋ। ਆ ਲਾਲ ਵੀ ਆ ਗਿਆ, 100 ਰੁਪਈਆ ਵੀ ਆ ਗਿਆ।
ਸ਼੍ਰੀ ਗੁਰ ਕਹੇ ਲਾਲ ਨਿਜ ਲੀਜੈ,
ਮਹਾਰਾਜ ਜੀ ਕਹਿੰਦੇ ਮਰਦਾਨਿਆ ਇਹ ਲਾਲ ਤੁਹਾਡਾ ਹੈ ਨਾ, ਇਹ ਲੈ ਲਵੋ।
ਧਨ ਜੈ ਕੋ ਤਿਸ ਈ ਕੋ ਦੀਜੈ,
ਪਰ ਇਹ ਪੈਸਿਆਂ ਤੇ ਹੱਕ ਨਹੀਂ ਜੇ ਤੁਹਾਡਾ, ਇਹ ਜਿਹਦੇ ਹੈਣ ਉਹਨੂੰ ਵਾਪਸ ਕਰ ਦਿਓ, ਲਾਲ ਆਪਣਾ ਰੱਖ ਲਓ, ਵੇਚਣਾ ਆਪਾਂ ਹੈ ਨਹੀਂ, 100 ਰੁਪਈਆ ਜਿਹਦਾ ਹੈ ਉਹਨੂੰ ਵਾਪਸ ਕਰ ਦਿਓ।
ਵੇਚੇ ਲਾਲ ਲਏ ਤਨ ਸੇ,
ਕਿਉਂਕਿ ਜੇ ਲਾਲ ਵੇਚਣਾ ਹੁੰਦਾ ਤੇ ਫਿਰ ਆਪਾਂ ਧਨ ਰੱਖਦੇ ਚੰਗੇ ਸੀ,
ਵੇਚਣਾ ਹੁੰਦਾ ਤੇ ਫਿਰ ਆਪਾਂ ਧਨ ਰੱਖਦੇ ਚੰਗੇ ਸੀ, ਵੇਚਣਾ ਹੁੰਦਾ ਤੇ ਫਿਰ ਆਪਾਂ ਧਨ ਰੱਖਦੇ ਚੰਗੇ ਸੀ, ਵੇਚਣਾ ਹੁੰਦਾ ਤੇ ਫਿਰ ਆਪਾਂ ਧਨ ਰੱਖਦੇ ਚੰਗੇ, ਵੇਚਣਾ ਹੁੰਦਾ ਤੇ ਫਿਰ ਆਪਾਂ।
ਮਦੀਨੋ
ਕਹਿੰਦਾ ਲਾਲ ਤੇ ਲਿਖਿਆ ਹੋਇਆ ਸੀ ਮੈਂ ਤਾਂ ਉਹੀ ਦਿੱਤੇ ਹਨ,
ਧਰਮ ਆਪਣਾ ਰਾਖਨ ਕੀਨੋ,
ਮੈਂ ਤਾਂ ਆਪਣਾ ਧਰਮ ਨਿਭਾਇਆ ਵੀ ਉਹਦੇ ਤੇ ਲਿਖਿਆ ਹੋਇਆ ਸੀ, ਉਹ ਲਿਖੇ ਹੋਏ ਦੀ ਪਾਲਣਾ ਕੀਤੀ ਆ, ਮੈਂ ਇਹ 100 ਰੁਪਈਆ ਦੇ ਕੇ ਵਾਪਸ ਨਹੀਂ ਜੇ ਲੈਣਾ, ਦਿੱਤੇ ਹੋਏ ਦਾਨ ਦੇ ਉੱਤੇ ਵਾਪਸੀ ਦਾ ਹੱਕ ਨਹੀਂ ਮੈਂ ਰੱਖ ਸਕਦਾ, ਇਹ ਧਰਮ ਨਹੀਂ ਹੈ ਕਿ ਜਿਹੜੀ ਚੀਜ਼ ਇੱਕ ਵਾਰੀ ਦਾਨ ਕਰ ਦਿੱਤੀ ਆ ਉਹਨੂੰ ਵਾਪਸ ਮੁੜ ਕੇ ਆਪਣੇ ਹੱਕ ਦੇ ਨਾਲ ਖੋਹ ਲੈਣਾ, ਮੈਂ ਨਹੀਂ ਐਸਾ ਕਰ ਸਕਦਾ।
ਲੈ ਹੋ ਹਟਾਏ ਧਰਮ ਮਮ ਜਾਈ,
ਜੇ ਮੈਂ ਇਹ ਵਾਪਸ ਲੈਣਾ ਤੇ ਮੇਰਾ ਧਰਮ ਜਾਂਦਾ, ਜੇ ਮੈਂ ਵਾਪਸ ਲੈ ਲਵਾਂ ਤੇ ਮੇਰਾ ਧਰਮ ਨਸ਼ਟ ਹੋਵੇਗਾ।
ਐਸੀ ਬਾਤ ਨਾ ਕਰੋ ਕਦਾਈ,
ਮੈਂ ਇਹੋ ਜਿਹਾ ਕੰਮ ਨਹੀਂ ਕਦੇ ਕਰਾਂਗਾ।
ਦਰਬ ਤੁਮਾਰੋ ਕਰੋ ਜੋ ਪਾਵਾ,
100 ਰੁਪਈਆ ਤੁਹਾਡਾ ਜੋ ਤੁਹਾਡਾ ਮਨ ਕਰੇ ਇਹਦੇ ਨਾਲ ਕਰੋ।
ਸੁਣ ਕਰ ਮਰਦਾਨਾ ਪੁੰਨਿਆ,
ਸੁਣ ਕੇ ਭਾਈ ਮਰਦਾਨਾ ਜੀ ਫਿਰ ਵਾਪਸ ਆ ਗਏ।
ਦੋਹਰਾ ਸ਼੍ਰੀ ਨਾਨਕ ਰਾਖੇ ਨਹੀਂ ਲਏ ਨਾ ਜੋਰੀ ਸੋਏ,
ਸਤਿਗੁਰੂ ਜੀ ਕੋਲ ਵਾਪਸ ਆਏ ਭਾਈ ਮਰਦਾਨਾ ਜੀ। ਮਹਾਰਾਜ ਜੀ ਕਹਿੰਦੇ ਮਰਦਾਨਿਆ ਤੂੰ ਫਿਰ ਲੈ ਆ, ਜਾ ਵਾਪਸ ਕਰਕੇ ਆ, ਅਸੀਂ ਨਹੀਂ ਕਿਸੇ ਦਾ ਹੱਕ ਰੱਖਣਾ। ਭਾਈ ਮਰਦਾਨਾ ਜੀ ਫਿਰ ਗਏ, ਜਾ ਕੇ ਆਖਿਆ ਸਾਲ ਸਰਾਏ ਜੀ ਆਹ 100 ਰੁਪਈਆ ਲੈ ਲਓ ਮਹਾਰਾਜ ਜੀ, ਮਿੰਨਤ ਵਾਲੀ ਗੱਲ ਹੈ, ਤਰਲਾ ਕਰਦਾ ਤੁਹਾਨੂੰ, ਆਪਣੇ ਪੈਸੇ ਲੈ ਲਓ ਵਾਪਸ। ਉਹ ਕਹਿੰਦੇ ਮੇਰਾ ਧਰਮ ਭ੍ਰਸ਼ਟ ਹੁੰਦਾ, ਨਾ ਸਾਲ ਸਰਾਏ ਰੱਖਦਾ ਤੇ ਨਾ ਸਤਿਗੁਰੂ ਜੀ ਰੱਖਦੇ ਹਨ।
ਸਪਤ ਵਾਰ ਫਿਰ ਪੁਨੇ ਪੁਨ ਸ਼੍ਰਮ ਸਿਓ ਵਿਆਕੁਲ ਹੋਏ।
7 ਗੇੜੇ ਭਾਈ ਮਰਦਾਨੇ ਦੇ ਲੱਗ ਗਏ ਬਾਰ ਬਾਰ, ਸਰੀਰ ਥੱਕ ਗਿਆ ਭੁੱਖ ਦੇ। ਜਿਹੜੇ ਪਿੱਛੇ 3 ਕੋਹ ਪਹਿਲਾਂ ਹੀ ਕਹਿ ਰਹੇ ਸੀ ਮਹਾਰਾਜ ਮੇਰੇ ਕੋਲੋਂ ਟੁਰ ਨਹੀਂ ਹੁੰਦਾ, ਕਈ ਕੋਹ ਤਾਂ ਇੱਥੇ ਹੀ ਟੁਰ ਲਿਆ, 7 ਗੇੜੇ ਲਾਏ। ਸੁਨਿਆਰ ਟੋਲੀ ਗੁਰੂ ਘਰ ਤੋਂ ਪਟਨਾ ਸਾਹਿਬ ਕਾਫੀ ਪਿੰਡਾਂ ਪੈ ਜਾਂਦਾ ਤਖ਼ਤ ਸਾਹਿਬ ਤੱਕ ਦਾ, ਤੋ ਤਖ਼ਤ ਸਾਹਿਬ ਤੱਕ ਦੀ ਯਾਤਰਾ ਉਹ ਕਿੰਨੀ ਵਾਰੀ ਹੋ ਗਈ? 7 ਵਾਰੀ। ਤੇ ਭਾਈ ਮਰਦਾਨਾ ਜੀ ਵੀ ਹੁਣ ਸ਼ਰਮ ਨਾਲ ਵਿਆਕੁਲ ਹੋ ਗਏ।
ਜੋ ਭਾਈ ਇੱਕ ਛੁਦਾ ਦੂਜੇ ਸ਼ਰਮ ਪਾਰਾ,
ਇੱਕ ਭੁੱਖ ਲੱਗੀ ਹੋਈ ਤੇ ਦੂਜਾ ਥਕੇਵਾ,
ਖਿਜਿਓ ਰਿਦੇ ਤਨ ਤੈ ਗ੍ਰਹਿ ਡਾਰਾ।
7ਵੀਂ ਵਾਰ ਜਦੋਂ ਗਏ ਨਾ ਭਾਈ ਮਰਦਾਨਾ ਜੀ ਪੂਰੇ ਖਿਜ ਗਏ, ਜਾ ਕੇ ਸਾਲ ਸਰਾਏ ਨੂੰ ਆਖਿਆ ਮਹਾਰਾਜ ਇਹ ਪੈਸੇ ਲੈ ਲਓ। ਉਹ ਕਹਿੰਦਾ ਮੈਂ ਨਹੀਂ ਲੈਂਦਾ। ਅਖੀਰ ਭਾਈ ਮਰਦਾਨੇ ਨੇ ਵਗਾ ਕੇ ਜਿਹੜੀ ਉਹ ਥੈਲੀ ਸੀ 100 ਰੁਪਏ ਦੀ ਅੱਗੇ ਸੁੱਟੀ, ਆਹ ਸਾਂਭ ਆਪਣਾ, ਮੈਂ ਨਹੀਂ ਜੇ ਲੈ ਕੇ ਜਾਣਾ, ਆਹ 100 ਰੁਪਈਆ ਤੇਰਾ ਇਹਨੇ ਵਕਤ ਪਾਇਆ ਹੋਇਆ ਮੈਨੂੰ, ਨਾ ਮੇਰਾ ਮਾਲਕ ਲੈਂਦਾ ਨਾ ਤੂੰ ਲੈਂਦਾ, ਮੈਂ ਕਿੱਧਰ ਜਾਵਾਂ। ਉਹ ਵਗਾ ਕੇ ਉੱਥੇ 100 ਰੁਪਈਆ ਭਾਈ ਮਰਦਾਨੇ ਨੇ ਸੁੱਟ ਦਿੱਤਾ।
ਸ਼ਾਹ ਤਬੇ ਮਨ ਮਾਏ ਵਿਚਾਰਾ,
ਸੁੱਟ ਕੇ ਨਾ ਭਾਈ ਮਰਦਾਨਾ ਜੀ ਵਾਪਸ ਪਿੱਛੇ ਚੱਲ, ਉਹ ਆਵਾਜ਼ਾਂ ਮਾਰਦਾ ਰਿਹਾ, ਕਹਿੰਦਾ ਆਪਣਾ ਸਾਂਭ, ਮੈਂ ਨਹੀਂ ਜਾ ਕੇ, ਜੇ ਗੱਲ ਕਰਨੀ ਆ ਮੇਰੇ ਮਾਲਕ ਨਾਲ ਆਪ ਕਰ ਲੈ ਭਾਈ ਸਾਹਿਬ। ਭਾਈ ਮਰਦਾਨਾ ਜੀ ਉੱਥੋਂ ਵਾਪਸ ਤੁਰ ਗਏ। ਸਾਲ ਸਰਾਏ ਹੈਰਾਨੀ ਨਾਲ ਵਿਚਾਰ ਕਰਦਾ, ਸੋਚਦਾ ਵੇਖੋ ਮੇਰੇ ਸਾਹਿਬ ਦੀ ਜੁਗਤ ਕਿਵੇਂ ਪ੍ਰੇਰਦੇ ਨੇ ਸਾਲ ਸਰਾਏ ਦੇ ਮਨ ਨੂੰ ਵੀ ਆਪਣੇ ਕੋਲ। ਉਹਨੂੰ ਇਹ ਨਹੀਂ ਆਖਿਆ ਵੀ ਆ ਜਾ ਤੈਨੂੰ ਸਤਿਗੁਰੂ ਜੀ ਬੁਲਾਉਂਦੇ, ਮਰਦਾਨੇ ਨੇ ਇਹ ਵੀ ਨਹੀਂ ਆਖਿਆ ਨਾ, ਪਹਿਲੇ ਗੇੜੇ 'ਚ ਸਤਿਗੁਰੂ ਜੀ ਕਹਿ ਸਕਦੇ ਸੀ ਸਾਲ ਸਰਾਏ ਨੂੰ ਬੁਲਾ ਲੈ। ਪਰ ਗੁਰਦੇਵ ਨੇ ਪਾਤਸ਼ਾਹ ਦਾ ਤਰੀਕਾ ਇਹੋ ਜਿਹਾ ਕਮਾਲ ਦਾ ਸੀ ਨਾ, ਵੀ ਜਿਹਨੂੰ ਇੱਕ ਵਾਰੀ ਮਨ ਪ੍ਰੇਰ ਕੇ ਸਮਝਾਉਂਦੇ ਉਹਨੂੰ ਆਤਮ ਗਿਆਨ ਦੀ ਸੋਝੀ ਪ੍ਰਦਾਨ ਕਰ ਦਿੰਦੇ। ਸਾਲ ਸਰਾਏ ਦੇ ਅੰਦਰੋਂ ਆਵਾਜ਼ ਆਈ ਆਪਣੇ ਆਪ, ਸੋਚਦਾ ਹੈ
ਬੋਰੋ ਲਾਲ ਜਿਨੇ ਕੇ ਪਾਸੂ,
ਕੌਣ ਹੋ ਸਕਦਾ ਇਹੋ ਜਿਹਾ ਮਹਾਂਪੁਰਸ਼ ਤਿਆਗੀ, ਸੋਚਦਾ ਇਹੋ ਜਿਹੇ ਸਮੇਂ 'ਚ 100 ਰੁਪਈਆ। ਫਿਰ ਉਹਨਾਂ ਦਿਨਾਂ 'ਚ ਉਹ ਵੀ ਫ੍ਰੀ 'ਚ ਮਿਲਦਾ, ਕੁਝ ਨਹੀਂ ਸੀ ਦੇਣਾ ਤੇ ਨਹੀਂ ਲੈਂਦੇ, 7 ਗੇੜੇ ਹੋ ਗਏ ਨੇ। ਬੜਾ ਹੈਰਾਨ ਸੋਚਦਾ ਵਿਚਾਰਦਾ
ਨੈ ਸੋ ਨੈ ਲੇਵਤ ਹੈ ਤਨ ਰਾਸੂ,
ਕੀਮਤੀ ਲਾਲ ਹੈ ਉਹਨਾਂ ਦੇ ਪਾਸ, ਫਿਰ ਉਹ ਇਹ ਧਨ ਨਹੀਂ ਲੈਂਦੇ।
ਤਿੰਨ ਕੋ ਦਰਸ਼ਨ ਚਾਹੀਏ ਕਰਨੋ,
ਸੋਚਦਾ ਉਹ ਮਨਾ ਘਰ ਬੈਠਾ ਕੀ ਕਰਦਾ, ਇਹੋ ਜਿਹੇ ਮਹਾਨ ਪੁਰਸ਼ ਆਏ ਨੇ, ਚਲੋ ਮਨਾ ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਸਾਲ ਸਰਾਏ ਦੇ ਅੰਦਰੋਂ ਹੀ ਫੁਰਨਾ ਹੋਇਆ, ਚਲੋ ਮਨਾ ਚੱਲ ਕੇ ਦਰਸ਼ਨ ਕਰੀਏ। ਇਹਨੂੰ ਕਹਿੰਦੇ ਆ ਦਰਸ਼ਨਾਂ ਦੀ ਭਾਵਨਾ ਹਿਰਦੇ 'ਚ ਸਫੁਰਤ ਹੋਣੀ। ਹਾਂਜੀ,
ਹੈ ਸ਼ੁਭ ਕੀਨ ਲੋਭ ਜਿਨ ਹਰਨੋ,
ਜਿਹਨਾਂ ਨੇ ਆਪਣੇ ਮਨ ਦਾ ਲੋਭ ਤਿਆਗ ਦਿੱਤਾ ਹੋਇਆ ਉਹਨਾਂ ਦੇ ਚੱਲ ਕੇ ਦਰਸ਼ਨ ਕਰੀਏ।
ਅਸਕੈ ਲੀਨੋ ਮਧੁਰ ਆਹਾਰਾ,
ਇਦਾਂ ਕਹਿ ਕੇ ਭਾਈ ਸਾਲ ਸਰਾਏ ਨੇ ਕੁਝ ਮਿੱਠੇ ਪਕਵਾਨ ਲਏ।
ਜਾਗੇ ਜੈ ਕੇ ਭਾਗੇ ਅਪਾਰਾ,
ਜਿਹਦੇ ਭਾਗ ਜਾਗੇ ਨੇ ਕੋਈ ਪੂਰਵਲੇ ਜਨਮਾਂ ਦੇ ਕਰਮ ਜਾਗੇ ਨੇ, ਸਾਲ ਸਰਾਏ ਦੀ ਬੰਦਗੀ ਦਾ ਫਲ ਮਿਲਣ ਲੱਗਾ, ਕਈ ਜਨਮਾਂ ਦੀ ਤਪੱਸਿਆ ਦਾ ਫਲ ਅੱਜ ਭਾਈ ਸਾਲ ਸਰਾਏ ਨੂੰ ਪ੍ਰਾਪਤ ਹੋਣ ਲੱਗਾ। ਉਹ ਭਾਗ ਜਾਗੇ ਨੇ ਸਾਲ ਸਰਾਏ ਦੇ, ਕਿੱਡੇ ਅਹੋ ਭਾਗ ਹੋਣਗੇ ਭਾਈ ਸਾਲ ਸਰਾਏ ਦੇ ਕਿ ਗੁਰੂ ਬਾਬੇ ਨੇ ਬਚਨ ਕਹੇ, ਆਖਿਆ ਸਾਲ ਸਰਾਏ ਆਵਾਂਗੇ ਤੇਰੇ ਪਰਿਵਾਰ ਵਿੱਚ, ਤੇਰੇ ਘਰ ਵਿੱਚ 10ਵੇਂ ਜਾਮੇ 'ਚ ਆ ਕੇ ਤੇਰੇ ਘਰ ਹੀ ਅਵਤਾਰ ਧਾਰਨ ਕਰਾਂਗੇ।
ਸਤਿ ਸ੍ਰੀ ਅਕਾਲ।
ਉਹ ਰਾਜਾ ਫਤਿਹ ਸ਼ਾਹ ਮੈਣੀ ਕਿੱਡਾ ਸ਼ਰਧਾਲੂ, ਜਿਹੜਾ ਸਾਲ ਸਰਾਏ ਦਾ ਵੰਸ਼ਜ ਹੈ, ਜਿਹੜਾ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਕੇ ਕਹਿੰਦਾ ਬਾਲਾ ਪ੍ਰੀਤਮ, ਜਿਸ ਦੀ ਰਾਣੀ ਰਾਣੀ ਮੈਣੀ ਰਾਣੀ ਬਸੰਬਰਾਂ ਦੇਵੀ, ਉਹ ਬੇਨਤੀਆਂ ਕਰਕੇ ਕਹਿੰਦੀ ਮੇਰੇ ਦਸਮੇਸ਼ ਪਿਤਾ ਬਾਲਾ ਪ੍ਰੀਤਮ, ਤੁਸੀਂ ਚੱਲੇ ਜੇ ਪਟਨਾ ਸਾਹਿਬ ਛੱਡ ਕੇ, ਮੈਂ ਦਰਸ਼ਨ ਕਿਵੇਂ ਕਰਾਂਗੀ? ਅਤੇ ਸਾਹਿਬ ਬਾਲਾ ਪ੍ਰੀਤਮ ਕਹਿੰਦੇ ਰਾਣੀ ਮੈਣੀ, ਸੰਧਿਆ ਸਮੇਂ ਘੁੰਗਣੀਆਂ ਬਣਾ ਕੇ ਰੱਖੀ ਛੋਲਿਆਂ ਦੀਆਂ, ਤੇ ਜਦੋਂ ਬਾਲਕ ਖੇਡਦੇ ਆਉਣਗੇ ਨਾ ਤੇਰੇ ਪਾਸ, ਉਹਨਾਂ ਨੂੰ ਘੁੰਗਣੀਆਂ ਚੁਕਾਵੇਂਗੀ, ਤੇ ਉਹਨਾਂ ਖੇਡਦੇ ਹੋਏ ਬਾਲਕਾਂ ਵਿੱਚੋਂ ਘੁੰਗਣੀਆਂ ਚੁਕਾਉਂਦਿਆਂ ਤੈਨੂੰ ਸਾਡੇ ਦਰਸ਼ਨ ਦਿਦਾਰੇ ਹੋਇਆ ਕਰਨਗੇ। ਇਹ ਸਾਲਸਰਾਏ ਦਾ ਪਰਿਵਾਰ ਸੀ ਅੱਗੇ, ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਪਰਿਵਾਰ। ਇੱਦਾਂ ਤਾਂ ਨਹੀਂ ਸਿੱਧਾ ਸਤਿਗੁਰੂ ਜੀ ਨੌਵੇਂ ਪਾਤਸ਼ਾਹ ਪਟਨਾ ਸਾਹਿਬ ਚਲੇ ਗਏ ਹੋਣੇ, ਸਾਂਝ ਸੀ ਉਹਨਾਂ ਦੀ, ਜੁਗਾਂ ਜੁਗਾਂ ਦੀ ਪੁਸ਼ਤਾਂ ਦੀ ਸਾਂਝ ਸੀ, ਕੁੱਲਾਂ ਦੀ ਸਾਂਝ ਸੀ ਕਿ ਜਾ ਕੇ ਆਪਣਾ ਪਰਿਵਾਰ ਇੱਕ ਕਿਸੇ ਦੇ ਘਰ ਜਾ ਕੇ ਟਿਕਾਣਾ ਅਤੇ ਆਪਣਾ ਪਰਿਵਾਰ ਉੱਥੇ ਛੱਡ ਕੇ ਆਪ ਸਤਿਗੁਰੂ ਅਸਾਮ ਚਲੇ ਜਾਂਦੇ ਆ ਨੌਵੇਂ ਗੁਰਦੇਵ। ਉਹ ਕੇਵਲ ਉਹ ਉਸੇ ਵੇਲੇ ਦੀ ਸਾਂਝ ਤਾਂ ਨਹੀਂ ਬਣੀ ਸੀ, ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਸਾਂਝ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਸਨ, ਅਤੇ ਨੌਵੇਂ ਪਾਤਸ਼ਾਹ ਨੇ ਉਹ ਸਾਂਝ ਜੁਗਾਂ ਜੁਗਾਂ ਤਾਈਂ ਅੱਗੇ ਵਾਸਤੇ ਵੀ ਅਟੱਲ ਕਰ ਦਿੱਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਚਾਅ ਜਾਗਿਆ ਰਸਾਲ ਸਰਾਏ ਨੂੰ, ਜਿਹਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਸਵੱਲੇ ਸਨ ਉਹ ਜਾਗ ਪਏ।
ਨਿਜ ਤੇ ਪਹਿਲੇ ਦਾਸ ਪਠਾਇਆ,
ਆਪਣੇ ਤੋਂ ਪਹਿਲਾਂ ਆਪਣਾ ਨੌਕਰ ਭੇਜ ਦਿੱਤਾ, ਛੇਤੀ ਜਾ ਉਹ ਦਰਕਿਆ, ਕਿਤੇ ਚਲੇ ਨਾ ਜਾਣ। ਉਹ ਫਕੀਰ ਲੋਕ ਹੁੰਦੇ ਆ, ਸਾਈਂ ਲੋਕ ਹੁੰਦੇ, ਇੱਕ ਜਗ੍ਹਾ 'ਤੇ ਨਹੀਂ ਰਹਿੰਦੇ, ਅਤੇ ਇੱਥੇ ਹੋ ਸਕਦਾ ਉਹ ਅੱਗੇ ਨਾ ਚਲੇ ਜਾਣ, ਅਤੇ ਆਪਾਂ ਫਿਰ ਉਹਨਾਂ ਨੂੰ ਭਾਲਦੇ ਰਹੀਏ, ਦਰਸ਼ਨ ਕਰਨੇ ਚਾਹੀਦੇ ਨੇ। ਮੈਂ ਥੋੜ੍ਹਾ ਜਿਹਾ ਤਿਆਰੀ ਕਰ ਲਵਾਂ, ਪਕਵਾਨ ਲੈ ਲਵਾਂ, ਘਰੋਂ ਕੋਈ ਮਠਿਆਈ ਲੈ ਲਵਾਂ, ਉਹ ਮਹਾਂਪੁਰਸ਼ਾਂ ਨੂੰ ਛਕਾਵਾਂਗੇ, ਤੂੰ ਮੇਰੇ ਤੋਂ ਪਹਿਲਾਂ ਤੂੰ ਜਾ ਭੱਜ ਕੇ, ਉਹਨਾਂ ਨੂੰ ਜਾ ਕੇ ਰੋਕ ਲਈ ਜੇ ਉਹ ਜਾਣਗੇ।
ਜਾਣ ਨਾ ਦੇਊ ਰੱਖੂ ਠਹਿਰਾਇਆ,
ਜਾਣ ਨਾ ਦੇਈ ਉਹਨਾਂ ਨੂੰ ਰੋਕ ਕੇ ਰੱਖੀ।
ਦੋਹਰਾ ਗਮਨਿਓ ਕਰਤੇ ਪੇਟ ਲੈ ਸ਼ਾਹ ਜੋ ਸਾਲ ਸਰਾਏ।
ਇਹਨੇ ਆਪਣਾ ਚੇਲਾ ਜਿਹਦਾ ਨਾਮ ਅਧਰਕਾ ਸੀ, ਇਹਦੀ ਅੱਗੋਂ ਵੰਸ਼ ਵਿੱਚੋਂ ਹੋਏ ਆ ਬਾਬਾ ਘਨ ਸ਼ਿਆਮ ਜੀ ਅਤੇ ਗੁਲਾਬ ਰਾਏ ਜੀ, ਸੂਰਜਮਲ ਜੀ ਦੀ ਅੰਸ਼ ਵੰਸ਼ 'ਚੋਂ ਇਹ ਅਧਰਕਾ ਸੀ ਜਿਹੜਾ ਸਾਲਸਰਾਏ ਜੌਹਰੀ ਦਾ ਚੇਲਾ ਨੌਕਰ, ਉਹਨੂੰ ਵੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਅੱਗੇ ਕਥਾ ਆਵੇਗੀ। ਉਹਦੀ ਵੰਸ਼ ਵਿੱਚੋਂ ਘਨ ਸ਼ਿਆਮ ਅਤੇ ਗੁਲਾਬ ਰਾਏ ਜੀ ਜਿਹੜੇ ਕਲਗੀਧਰ ਜੀ ਦੇ ਸੇਵਕ ਹੋਏ ਪਟਨਾ ਸਾਹਿਬ, ਮਹਾਰਾਜ ਜੀ ਨੇ ਅਧਰਕਾ ਭੇਜਿਆ, ਉਹ ਚਲਾ ਗਿਆ, ਤੇ ਆਪ ਇਹਨੇ ਸਾਲ ਸਰਾਏ ਨੇ ਘਰ ਤੋਂ ਕੁਝ ਭੇਟਾ ਲਈ।
ਦੂਰੋਂ ਤੇ ਦੇਖਤ ਪਇਓ ਸ਼੍ਰੀ ਗੁਰੂ ਰੂਪ ਸੁਹਾਏ,
ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਦੂਰੋਂ ਹੀ ਮਹਾਰਾਜ ਜੀ ਦਾ ਸੋਹਣਾ ਰੂਪ ਵੇਖਿਆ, ਗਰੀਬ ਨਵਾਜ ਪਾਤਸ਼ਾਹ ਦੇ ਦੀਦਾਰ ਕੀਤੇ, ਉਜਵਲ ਦੀਦਾਰ, ਤੇ ਦਰਸ਼ਨ ਕਰਦਿਆਂ ਦੂਰੋਂ ਹੀ ਪ੍ਰਭਾਵਿਤ ਹੋਇਆ, ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ। ਲਾਗੇ ਭਾਈ ਸਾਹਿਬ ਭਾਈ ਮਰਦਾਨਾ ਜੀ ਸਿਰ ਨੀਵਾਂ ਜਿਹਾ ਕਰਕੇ ਲੱਜਤ ਜੇ ਹੋਏ ਬੈਠੇ, ਭੁੱਖ ਡਾਢੀ ਲੱਗੀ ਹੋਈ ਹੈ, ਔਰ ਸੋਚੀ ਜਾਂਦੇ ਹੈ ਕਿ ਸਤਿਗੁਰੂ ਜੀ ਦੀ ਪਤਾ ਨਹੀਂ ਕੀ ਲੀਲਾ ਹੈ, ਇਹ ਮੇਰੇ ਸਤਿਗੁਰਾਂ ਦੀ ਲੀਲਾ ਸਤਿਗੁਰੂ ਜੀ ਜਾਣਨ। ਗਰੀਬ ਨਵਾਜ ਸਤਿਗੁਰੂ ਜੀ ਜਿਵੇਂ ਸਾਲ ਸਰਾਏ ਨੂੰ ਕਿਰਤਾਰਥ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਕਥਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਅਤੇ ਸਮਤ ਪ੍ਰਦਾਨ ਕਰਨ। ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਥਾਈਂ ਪਾਵਣ। ਵਾਹਿਗੁਰੂ 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 ਵਾਹਿਗੁਰੂ
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 ਚੁਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੁਰਨ ਹੇ ਸਰਬ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਬੇਤ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਓਤੇ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।